Shapno Shri Vaheguru Sahib Ji Hum Pikhak Pekhari Tere Tum Nij Pat Hain Data ਹੋ ਦਿਆਲ ਨਾਮ ਦੇਵ ਮੰਗਤ ਜਨ ਕੋ ਸਦਾ ਰਹੋ ਰੰਗ ਰਤ ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਬਹੁਤ ਫੇਰ ਪਏ ਕਿਰਪਨ ਕਉ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ ਭਣਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ ਨਾਨਕ ਤਿਨਾ ਬਸੰਤ ਹੈ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾ ਪੁਰੀ ਸੇ ਅਹਨਿਸ ਫਿਰੈ ਜਲੰਤ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਗਾਸ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਨਿਰਮਲ ਹਜ਼ੂਰੀ ਵਿਖੇ ਸੁਭਾਏ ਮਾਨ ਸਨਮਾਨਯੋਗ ਗੁਰੂ ਸਵਾਰੇ ਸਤਸੰਗੀਓ ਅੰਮ੍ਰਿਤ ਵੇਲੇ ਦਾ ਬਖਸ਼ਿਸ਼ ਹੋਇਆ ਸ੍ਰੀ ਮੁਖ ਵਾਕ ਜੋ ਅਰਦਾਸ ਤੋਂ ਉਪਰੰਤ ਆਪ ਸਾਰੀਆਂ ਸੰਗਤਾਂ ਨੇ ਸਨਮਾਨਯੋਗ ਗਿਆਨੀ ਨਿਰਮਲ ਸਿੰਘ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ ਰਾਗ ਸੋਰਠ ਵਿੱਚ ਪੰਚਮ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 641 ਅਤੇ 642 ਉੱਪਰ ਸੁਭਾਏ ਮਾਨਿਆ ਰਾਗ ਸੋਰਠ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਅਖੀਰਲਾ ਸ਼ਬਦ ਹੈ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਚ ਜਨਾ ਸਿਉ ਸੰਗ ਨ ਛੁਟਕਿਓ ਅਦਕ ਅਹੰ ਬੁੱਧ ਬਾਧੇ ਪਿਆਰੇ ਮੈਂ ਇਨ ਬਿਦ ਮਿਲਣ ਨ ਜਾਈ ਪਿਆਰੇ ਇਨ ਬਿਦ ਮਿਲਣ ਨ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਬਿਬੇਕਾ ਪਰਮਾਤਮਾ ਨੂੰ ਮਿਲਣ ਦਾ ਸਾਧਨ ਰੱਬ ਦੀ ਪ੍ਰਾਪਤੀ ਦੀ ਜੁਗਤ ਕਿਹੜੀ ਹੈ ਭਾਰਤ ਦੇਸ਼ ਵਿੱਚ ਜਿਸ ਜਗ੍ਹਾ ਤੋਂ ਆਪਾਂ ਆਏ ਹਾਂ ਇੰਡੀਆ ਤੋਂ ਉੱਥੇ ਵੱਖ ਵੱਖ ਧਰਮ ਨੇ ਵੱਖ ਵੱਖ ਮਤ ਨੇ, ਵੱਖ ਵੱਖ ਮਜ਼ਹਬ ਨੇ, ਔਰ ਉਹਨਾਂ ਲੋਕਾਂ ਦੇ ਪਰਮਾਤਮਾ ਨੂੰ ਪਾਉਣ ਦੇ ਵੱਖ ਵੱਖ ਤਰੀਕੇ। ਹਰ ਧਰਮ ਨੇ, ਹਰ ਮਤ ਨੇ, ਹਰ ਮਜ਼ਹਬ ਨੇ ਆਪਣਾ ਢੰਗ ਦੱਸਿਆ। ਦੁਨੀਆਂ ਵਿੱਚ ਸਭ ਤੋਂ ਪੁਰਾਤਨ ਮਜ਼ਹਬ ਹੈ ਜਿਹੜਾ, ਸੰਸਾਰ 'ਚ ਜਿਹੜਾ ਸਭ ਤੋਂ ਪੁਰਾਣਾ ਮਤ ਆ, ਉਹ ਹਿੰਦੂ ਮਤ ਹੈ, ਸਨਾਤਨੀ ਮਤ ਉਸਨੂੰ ਕਹਿੰਦੇ। ਸਨਾਤਨ ਦਾ ਅਰਥ ਹੀ ਪੁਰਾਣਾ ਹੁੰਦਾ ਹੈ, ਸਨਾਤਨ। ਹਿੰਦੂ ਧਰਮ ਨੂੰ ਸਨਾਤਨ ਧਰਮ ਕਿਹਾ ਜਾਂਦਾ, ਹਿੰਦੂ ਮਤ ਨੂੰ ਸਨਾਤਨੀ ਮਤ ਕਿਹਾ ਜਾਂਦਾ। ਸਨਾਤਨ ਦਾ ਅਰਥ ਹੈ ਪੁਰਾਣਾ, ਪੁਰਾਣਾ ਦਾ ਮਤਲਬ ਬਹੁਤ ਦੇਰ ਪਹਿਲਾਂ ਦਾ, ਕਦੋਂ ਦੀਆਂ ਗੱਲਾਂ, ਲੱਖਾਂ ਸਾਲ ਪਹਿਲਾਂ ਦੀਆਂ ਗੱਲਾਂ, ਸ਼੍ਰੀ ਰਾਮ ਚੰਦਰ ਕ੍ਰਿਸ਼ਨ ਦੇਵੀ ਦੇਵਤਿਆਂ ਦੀਆਂ ਬਾਤਾਂ ਲੱਖਾਂ ਕਰੋੜਾਂ ਸਾਲ ਪਹਿਲਾਂ ਦੀਆਂ ਗੱਲਾਂ ਕਰਦੇ। ਜਿਹੜੀ ਗੱਲ ਮੈਂ ਕਰਨੀ ਹੈ, ਵੱਖ ਵੱਖ ਮਤਾਂ ਮਜ਼ਹਬਾਂ ਦੇ ਲੋਕ ਵੱਖ ਵੱਖ ਸਾਧਨਾਂ ਰਾਹੀਂ ਪਰਮਾਤਮਾ ਨੂੰ ਪਾਉਣ ਦਾ ਯਤਨ ਕਰਦੇ ਰਹੇ। ਸਨਾਤਨੀ ਮਤ ਦੇ ਮੁਤਾਬਕ, ਹਿੰਦੂ ਮਤ ਦੇ ਮੁਤਾਬਕ ਘਰ ਬਾਰ ਛੱਡ ਕੇ ਜੰਗਲਾਂ 'ਚ ਜਾਣਾ ਵੀ ਇੱਕ ਸਾਧਨ ਸੀ। ਘਰ ਬਾਰ ਛੱਡ ਕੇ, ਪਰਿਵਾਰ ਛੱਡ ਕੇ ਪਹਾੜਾਂ ਦੀਆਂ ਚੋਟੀਆਂ 'ਤੇ ਜਾ ਕੇ ਤਪ ਕਰਨਾ, ਇਹ ਵੀ ਇੱਕ ਸਾਧਨ ਅਪਣਾਇਆ ਗਿਆ। ਖਾਸ ਕਰਕੇ ਹਿੰਦੂ ਮਤ ਦੇ ਵਿੱਚ ਚਾਰ ਆਸ਼ਰਮ ਅਤੇ ਚਾਰ ਵਰਣ ਮੰਨੇ ਗਏ। ਚਾਰ ਵਰਣ ਇਹ ਆ, ਖੱਤਰੀ, ਬ੍ਰਾਹਮਣ, ਵੈਸ਼ ਅਤੇ ਸ਼ੂਦਰ। ਇਹਨਾਂ ਦੇ ਵੱਖ ਵੱਖ ਕੰਮ, ਬੜਾ ਲੰਮਾ ਵਿਆਖਿਆ, ਬੜੀ ਲੰਮੀ ਵਿਆਖਿਆ ਇਹਨਾਂ ਦੀ। ਚਾਰ ਵਰਣ, ਚਾਰ ਹਿੱਸਿਆਂ 'ਚ ਬੰਦਿਆਂ ਨੂੰ ਵੰਡ ਦਿੱਤਾ, ਇਹ ਬ੍ਰਾਹਮਣ ਨੇ, ਇਹ ਛਤਰੀ ਨੇ, ਇਹ ਵੈਸ਼ ਆ, ਇਹ ਸ਼ੂਦਰ ਆ। ਬ੍ਰਾਹਮਣ ਨੇ ਧਰਮ ਦੇ ਕੰਮ ਸੰਖੇਪ 'ਚ ਦੱਸਣ ਲੱਗਾ, ਸਿਰਫ ਅੱਧੇ ਮਿੰਟ 'ਚ। ਬ੍ਰਾਹਮਣ ਨੇ ਧਰਮ ਦੇ ਕੰਮ ਕਰਨੇ ਆ, ਖੱਤਰੀ ਨੇ ਜੰਗ ਦੇ ਮੈਦਾਨ 'ਚ ਲੜਨਾ ਆ, ਜਿਹੜਾ ਵੈਸ਼ ਆ ਉਹਨੇ ਕਾਰੋਬਾਰ ਕਰਨਾ, ਵਪਾਰ ਕਰਨਾ, ਖੇਤੀਬਾੜੀ ਕਰਨੀ ਹੈ, ਅਤੇ ਜਿਹੜਾ ਸ਼ੂਦਰ ਆ ਇਹਨੇ ਇਹਨਾਂ ਤਿੰਨਾਂ ਦੀ ਸੇਵਾ ਕਰਨੀ, ਚਾਕਰੀ ਕਰਨੀ, ਇਹਨਾਂ ਦਾ ਗੁਲਾਮ ਆ ਸ਼ੂਦਰ। ਇਹ ਵੰਡ ਸਨਾਤਨੀ ਮਤ ਵਿੱਚ ਵੇਦਾਂ ਸ਼ਾਸਤਰਾਂ ਨੇ, ਸਿਮਰਤੀਆਂ ਨੇ ਕੀਤੀ ਹੈ। ਚਾਰ ਆਸ਼ਰਮ ਨੇ ਹਿੰਦੂ ਮਤ 'ਚ, ਬ੍ਰਹਮਚਾਰੀ, ਗ੍ਰਿਸਤੀ, ਬਾਨਪ੍ਰਸਤੀ ਅਤੇ ਸੰਨਿਆਸੀ। ਬਚਪਨ ਤੋਂ ਲੈ ਕੇ 25 ਸਾਲ ਦੀ ਉਮਰ ਤੱਕ, ਖਿਆਲ ਰੱਖਣਾ, ਬਚਪਨ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਬ੍ਰਹਮਚਾਰੀ ਰਹੇ। 25 ਸਾਲ ਦੀ ਉਮਰ ਤੋਂ ਲੈ ਕੇ ਵਿਆਹ ਕਰਾ ਕੇ, ਸ਼ਾਦੀ ਕਰਾ ਕੇ 50 ਸਾਲ ਦੀ ਉਮਰ ਤੱਕ ਗ੍ਰਿਸਤੀ ਰਹੇ, ਪਰਿਵਾਰ ਹੋਵੇ, ਬੱਚੇ ਹੋਣ ਉਹਦੇ। 50 ਸਾਲ ਦੀ ਉਮਰ ਤੋਂ ਬਾਅਦ ਜੇ ਅਜੇ ਜ਼ਿੰਦਗੀ ਹੈ, 75 ਸਾਲ ਦੀ ਉਮਰ ਤੱਕ ਬਾਨ ਪ੍ਰਸਤੀ, ਬਾਨ ਜੰਗਲ ਨੂੰ ਕਹਿੰਦੇ ਆ, ਜੰਗਲਾਂ 'ਚ ਜਾ ਕੇ ਕੰਦ ਮੂਲ ਖਾ ਕੇ ਗੁਜ਼ਾਰਾ ਕਰੇ, ਤਪ ਕਰੇ ਉੱਥੇ ਜਾ ਕੇ। 50 ਸਾਲ ਤੋਂ ਬਾਅਦ, ਹੁਣ 75 ਸਾਲ ਦਾ ਹੋ ਗਿਆ, 75 ਸਾਲਾਂ ਤੋਂ ਬਾਅਦ ਜੇ ਅਜੇ ਵੀ ਜੀਵਨ ਹੈ, ਹੋਰ ਅਜੇ ਜ਼ਿੰਦਗੀ ਜਿਉਂਦਾ, ਅਤੇ ਕਿਸੇ ਨਗਰ ਸ਼ਹਿਰ ਦੇ ਬਾਹਰ ਕੁਟੀਆ ਪਾ ਕੇ ਰਹੇ, ਮੰਗ ਕੇ ਖਾਵੇ ਲੋਕਾਂ ਦੇ ਘਰੋਂ, ਸੰਨਿਆਸੀ ਬਣ ਕੇ ਰਹੇ। ਇਹ ਚਾਰ ਆਸ਼ਰਮ ਆ ਸਨਾਤਨੀ ਮਤ ਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਹਨਾਂ ਸਾਰਿਆਂ ਨੂੰ ਕਰਮ ਕਾਂਡ ਦੱਸਿਆ, ਕੱਖ ਨਹੀਂ ਲਾਭ ਇਹਨਾਂ ਨੇ। ਗੁਰੂ ਨਾਨਕ ਦੇ ਘਰ 'ਚ ਆਖਿਆ, ਬਚਪਨ ਤੋਂ ਲੈ ਕੇ ਆਖਰੀ ਦਮ ਤੱਕ ਬੰਦਗੀ ਕਰਨੀ, ਨਾਮ ਜਪਣਾ, ਸਿਮਰਨ ਕਰਨਾ, ਧਰਮ ਦੀ ਕਿਰਤ ਕਰਨੀ ਹੈ ਅਤੇ ਕਰਤੇ ਨਾਲ ਜੁੜਿਆ ਰਹਿਣਾ। ਦੁਨੀਆਂ ਦੇ ਆਰ ਪਾਰ ਸੰਸਾਰ ਦੇ ਧੰਦੇ ਕਰਦਿਆਂ ਹੋਇਆਂ ਵੀ ਧਰਮੀ ਬਣੇ ਰਹਿਣਾ, ਕਿੰਨਾ ਸੌਖਾ ਕੰਮ ਆ। ਅਸੀਂ ਸਿੱਖੀ ਨੂੰ ਔਖੀ ਸਮਝਦੇ ਹਾਂ, ਅਸੀਂ ਸਮਝਦੇ ਵੀ ਸਿੱਖੀ ਜਿਹੜੀ ਆ ਔਖੀ, ਇਹਦੇ 'ਚ ਆਹ ਕਰਨਾ ਪੈਣਾ, ਆਹ ਕਰਨਾ ਪੈਣਾ। ਇਹਦੇ ਨਾਲੋਂ ਸੌਖੀ ਗੱਲ ਹੋਰ ਕਿਹੜੀ ਹੋਏਗੀ? ਇੱਕ ਬਚਨ ਆਪ ਨਾਲ ਸਾਂਝਾ ਕਰ ਦੇਣਾ, ਇੱਕੋ ਪੰਕਤੀ ਸਿਰਫ, ਹਾਥ ਪਾਉਂ ਕਰ ਕਾਮ ਸਭ, ਹਾਥ ਪਾਉਂ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਕਾਰ ਕਰੀ ਜਾ, ਟੱਬਰ ਪਰਿਵਾਰ ਬੱਚੇ ਪਾਲਦਾ ਰਹਿ, ਅਤੇ ਚਿੱਤ ਜਿਹੜਾ ਰੱਬ ਨਾਲ ਜੋੜੀ ਰੱਖ, ਜਾ ਤੇਰਾ ਪਾਰ ਉਤਰ ਹੈ, ਤੇਰੀ ਕਿਰਤ ਵੀ ਜਿਹੜੀ ਆ ਉਹ ਧਰਮ ਬਣ ਜੇ। ਗੁਰੂ ਨਾਨਕ ਨੇ ਆਖਿਆ, ਤੇਰੀ ਕਿਰਤ ਜਿਹੜੀ, ਜਦੋਂ ਤੂੰ ਧਰਮ ਦੀ ਕਿਰਤ ਕਰੇ ਨਾ, ਤੇਰੀ ਕਿਰਤ ਵਿੱਚੋਂ ਵੀ ਕਰਤਾ ਨਜ਼ਰ ਆਵੇ। ਤੇਰੀ ਕਿਰਤ ਆ ਜਿਹੜੀ ਨਾ, ਕੰਮ ਕਰਦਾ ਜਿਹੜਾ ਤੂੰ, ਤੈਨੂੰ ਕੰਮ ਕਰਦੇ ਨੂੰ ਕੋਈ ਵੇਖੇ, ਤੇਰੇ ਕਾਰੋਬਾਰ 'ਚ, ਤੇਰੇ ਕੰਮ ਦੇ ਵਿੱਚ, ਤੇਰੀ ਕਿਰਤ ਵਿੱਚ ਕੋਈ ਧੋਖਾ ਨਾ ਹੋਵੇ, ਕੋਈ ਫਰੇਬ ਨਾ ਹੋਵੇ, ਕੋਈ ਛਲ ਨਾ ਹੋਵੇ, ਕੋਈ ਕਪਟ ਨਾ ਹੋਵੇ, ਇੱਕ ਪੈਨੀ ਵੀ ਕਿਸੇ ਦੀ ਜਿਹੜੀ ਉਹਦਾ ਰਵਾਦਾਰ ਨਾ ਹੋਵੇ, ਤੂੰ ਵੀ ਮੇਰਾ ਹੱਕ ਨਹੀਂ ਬਣਦਾ, ਮੈਂ ਨਹੀਂ ਲੈਣੀ, ਦਸ ਵੀਹ ਪੰਜਾਹ ਸੈਂਟ ਵੀ ਜਿਹੜੇ ਆ ਤੂੰ ਕਹੇ ਮੇਰਾ ਨਹੀਂ ਹੱਕ ਬਣਦਾ ਜੀ, ਮੈਂ ਨਹੀਂ ਲੈਣੇ, ਜਿੰਨੀ ਮੈਂ ਮਿਹਨਤ ਕੀਤੀ ਉਹ ਦਓ ਤੁਸੀਂ, ਤੁਹਾਡੀ ਕਿਰਤ ਵਿੱਚੋਂ ਵੀ ਕਰਤਾ ਨਜ਼ਰ ਆਏਗਾ। ਹੱਦ ਹੋ ਗਈ, ਬੜਾ ਪਿਆਰਾ ਜੀਵਨ ਤੇਰਾ ਬਈ। ਉਹ ਕਹਿੰਦਾ ਮੈਂ ਆਪਣੀ ਕਿਰਤ ਕਰਕੇ ਖਾਣਾ। ਹੋਰ ਗੱਲ ਇੱਕ ਸੁਣ ਲਿਓ, ਠੇਠ ਪੰਜਾਬੀ 'ਚ, ਗੁਰੂ ਨਾਨਕ ਦਾ ਚਲਾਇਆ ਧਰਮ ਆ ਜਿਹੜਾ, ਸਿੱਖੀ ਹੈ ਜਿਹੜੀ, ਇਹਦੇ 'ਚ ਦੋ ਗੱਲਾਂ ਧਿਆਨ ਨਾਲ ਸੁਣ ਲਿਓ। ਇਹਦੇ ਵਿੱਚ ਕਿਰਤੀਆਂ ਵਾਸਤੇ ਥਾਂ ਆ, ਕਿਰਤੀ ਜਿਹੜੇ ਧਰਮ ਦੀ ਕਿਰਤ ਕਰਨ ਵਾਲੇ ਆ, ਇੱਥੇ ਵਿਹਲੜਾਂ ਵਾਸਤੇ ਕੋਈ ਥਾਂ ਨਹੀਂ। ਕੰਮ ਕੋਈ ਕਰੇ ਤਾਂ ਖਾਵਾਂ ਮੈਂ, ਇਹਦੇ ਲਈ ਵੀ ਥਾਂ ਨਹੀਂ ਹੈਗੀ ਇੱਥੇ ਗੁਰੂ ਨਾਨਕ ਦੇ ਘਰ 'ਚ। ਗੁਰੂ ਨਾਨਕ ਦੇਵ ਸਾਹਿਬ ਨੇ ਆਪ ਹਲਵਾਇਆ, ਔਰ ਤੁਸੀਂ ਹੈਰਾਨ ਹੋਵੋਗੇ, ਜਿਹੜਾ ਮੋਦੀਖਾਨਾ ਆਪਾਂ ਕਹਿੰਦੇ ਨਾ, ਗੁਰੂ ਨਾਨਕ ਦੇਵ ਸਾਹਿਬ ਨੇ ਮੋਦੀਖਾਨੇ ਕਾਰ ਕੀਤੀ, ਸੌਦਾ ਤੋਲਿਆ, ਤੁਸੀਂ ਕਹਿੰਦੇ ਤੇਰਾ ਤੇਰਾ ਤੋਲਿਆ ਬਾਬੇ ਨਾਨਕ ਨੇ। ਇਹ ਸੁਲਤਾਨਪੁਰ ਲੋਧੀ ਮਹਾਰਾਜੇ ਕੰਮ ਕਰਦੇ ਰਹੇ ਕਿਰਤ, ਔਰ ਇਹ ਜਿਹੜੀ ਦੁਕਾਨ ਸੀਗੀ ਇਹ ਗੁਰੂ ਨਾਨਕ ਦੀ ਆਪਣੀ ਦੁਕਾਨ ਨੀਗੀ, ਇਹ ਹੈ ਗੁਰੂ ਨਾਨਕ ਸਾਰੀ ਸ੍ਰਿਸ਼ਟੀ ਦਾ ਮਾਲਕ ਹੀ ਆ। ਜੇ ਉਸ ਪੱਖ ਤੋਂ ਤੁਸੀਂ ਕਹੋਗੇ ਨਾ, ਇਹ ਪੱਖ ਨਾ ਲਿਓ, ਮੈਂ ਜਿਹੜੀ ਦਲੀਲ ਦੇ ਰਿਹਾ ਉਸ ਵਿਸ਼ੇ 'ਚ ਰਹਿਣਾ, ਹੈ ਤਾਂ ਗੁਰੂ ਨਾਨਕ ਸਾਰੀ ਸ੍ਰਿਸ਼ਟੀ ਦਾ ਮਾਲਕ ਆ, ਪਰ ਜਿਹੜੀ ਮੋਦੀਖਾਨੇ ਮਹਾਰਾਜ ਕਾਰ ਕਰਦੇ ਸੀ ਨਾ, ਸੌਦਾ ਤੋਲਦੇ ਸੀ ਜਿਹੜਾ, ਇਹ ਗੁਰੂ ਨਾਨਕ ਦੇਵ ਸਾਹਿਬ ਤਨਖਾਹ ਲੈਂਦੇ ਸੀ ਉੱਥੇ, ਮਹਾਰਾਜ ਨੂੰ ਤਨਖਾਹ ਮਿਲਦੀ ਹੈ ਉੱਥੇ, ਇਹ ਤਨਖਾਹ 'ਤੇ ਕੰਮ ਕਰਦੇ ਸੀ ਉੱਥੇ, ਨੌਕਰੀ ਕਰਨੀ ਜਿਹਨੂੰ ਕਹਿੰਦੇ ਆ, ਨੌਕਰੀ ਕਰਦੇ ਸੀ ਉੱਥੇ। ਇਹ ਮੋਦੀਖਾਨਾ ਦੌਲਤ ਖਾਨ ਦਾ ਸੀਗਾ ਜਿਹੜਾ ਉੱਥੋਂ ਦਾ ਨਵਾਬ ਆ ਸੁਲਤਾਨਪੁਰ ਲੋਧੀ, ਤਾਂ ਹੀ ਉਹਨੇ ਕਈ ਵਾਰੀ ਲੇਖਾ ਜੋਖਾ ਵੀ ਕੀਤਾ ਨਾ, ਵੀ ਨਾਨਕ ਮੈਨੂੰ ਪਤਾ ਲੱਗਾ ਤੂੰ ਮੇਰਾ ਮੋਦੀਖਾਨਾ ਲਟਾਈ ਜਾਂਦਾ, ਫਰੀ ਲੋਕਾਂ ਨੂੰ ਸੌਦਾ ਦੇਈ ਜਾਂਦਾ, ਅਤੇ ਹਿਸਾਬ ਕਿਤਾਬ ਕਰ ਮੇਰੇ ਨਾਲ ਬਹਿ ਕੇ। ਅਤੇ ਜਦੋਂ ਹਿਸਾਬ ਕਿਤਾਬ ਕਰਦੇ ਸੀ, ਗੁਰੂ ਨਾਨਕ ਦਾ ਵਾਧਾ ਨਿਕਲ ਆਉਂਦਾ ਸੀ ਉਹਦੇ ਹੱਲ। ਇਹਦਾ ਮਤਲਬ ਕੀ ਨਿਕਲਿਆ ਫਿਰ, ਵੀ ਗੁਰੂ ਨਾਨਕ ਸਾਹਿਬ ਉੱਥੇ ਕੀ ਕਰਦੇ ਆ, ਕੰਮ ਕਰਦੇ ਉੱਥੇ। ਉਹ ਜਿਹੜਾ ਮੋਦੀਖਾਨਾ ਉਹ ਦੌਲਤ ਖਾਨ ਦਾ ਸੀ, ਦੌਲਤ ਖਾਨ ਲੋਧੀ ਉਹਨੂੰ ਕਹਿੰਦੇ ਸੀ, ਜਿਹਦੇ ਤੋਂ ਸੁਲਤਾਨਪੁਰ ਲੋਧੀ ਉਹ ਨਗਰ ਦਾ ਨਾਂ ਪਿਆ ਆ। ਇਹ ਲੋਧੀਆਂ ਦਾ ਨਗਰ ਸੀ, ਲੋਧੀ ਉਹ ਜਿਹੜੇ ਇਸਲਾਮ ਦੇ ਧਾਰਨੀ ਲੋਕ ਆ ਉਹਨਾਂ ਦਾ ਇੱਕ ਐਸਾ ਫਿਰਕਾ, ਜਾਤਾਂ ਗੋਤਾਂ ਨੇ ਉਹਨਾਂ ਲੋਕਾਂ 'ਚ ਵੀ। ਤਾਂ ਖੈਰ ਜਿਹੜੀ ਮੈਂ ਗੱਲ ਕਰਨੀ ਆ, ਸਿੱਖ ਧਰਮ ਗ੍ਰਿਸ਼ਤੀਆਂ ਦਾ ਧਰਮ ਆ, ਸਿੱਖ ਧਰਮ ਕਿਰਤੀਆਂ ਦਾ ਧਰਮ ਹੈ, ਇਹ ਕਿਰਤ ਕਰਨ ਵਾਲਿਆਂ ਦਾ ਧਰਮ ਹੈ। ਕਿਰਤ ਕਰੇਗਾ ਤਾਂ ਵੰਡ ਕੇ ਖਾਊਗਾ, ਜਿਹੜਾ ਬੰਦਾ ਆਪ ਮੰਗ ਕੇ ਖਾਂਦਾ ਤੁਹਾਨੂੰ ਕੀ ਦਊਗਾ, ਜਿਹੜਾ ਬੰਦਾ ਠੂਠਾ ਫੜ ਕੇ ਲੋਕਾਂ ਦੇ ਘਰਾਂ 'ਚ ਮੰਗਦਾ ਫਿਰਦਾ, ਉਹਦੇ ਦਰਵਾਜ਼ੇ 'ਤੇ ਕੋਈ ਭੁੱਖਾ ਆ ਜਾਏ ਉਹ ਕਹਿੰਦਾ ਮੈਨੂੰ ਪ੍ਰਸ਼ਾਦਾ ਛਕਾ, ਉਹ ਕਹਿੰਦਾ ਮੈਂ ਤਾਂ ਆਪ ਮੰਗ ਕੇ ਲਿਆਉਣਾ। ਤੁਹਾਡੇ ਘਰ ਕੋਈ ਬਸਤਰਾਂ ਤੋਂ ਬਿਨਾਂ ਨੰਗਾ ਆ ਗਿਆ, ਨੰਗੇ ਦਾ ਮਤਲਬ ਵੀ ਕੋਈ ਠੰਡ ਆ, ਬਹੁਤ ਸਰਦੀ ਆ, ਹੁਣ ਮਾੜੇ ਮੋਟੇ ਕੱਪੜੇ ਉਹਨੇ ਗਲ ਪਾਏ, ਤੁਹਾਨੂੰ ਪਤਾ ਲੱਗ ਗਿਆ ਵੀ ਠੰਡ 'ਚ ਵਿਚਾਰਾ ਠਰਦਾ ਪਿਆ ਹੈ, ਅਤੇ ਤੁਸੀਂ ਪੁੱਛੋ ਵੀ ਕੱਪੜੇ ਪਾ ਠੰਡ ਬੜੀ ਬਾਹਰ, ਉਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ। ਹੁਣ ਤੁਹਾਡੇ ਪੱਲੇ ਜੇਬ 'ਚ ਕੁਛ ਹੋਊਗਾ ਤਾਂ ਉਹਨੂੰ ਲੈ ਕੇ ਦਿਓਗੇ, ਅਤੇ ਜਿਹੜਾ ਆਪ ਮੰਗ ਕੇ, ਜਿਹੜਾ ਦੂਜੇ 'ਤੇ ਡਿਪੈਂਡ ਆ, ਜਿਹੜਾ ਕਿਸੇ 'ਤੇ ਡਿਪੈਂਡ ਆ, ਉਹ ਕਿਸੇ ਨੂੰ ਕੀ ਦਊਗਾ, ਉਹ ਆਪ ਭੁੱਖਾ ਉਹਦੇ। ਗੁਰੂ ਨਾਨਕ ਨੇ ਆਖਿਆ ਉਹ ਸਿੱਖਾ ਤੈਨੂੰ ਮੈਂ ਕਿਰਤੀ ਬਣਾ ਦੇਣਾ, ਕਿਰਤੀ ਧਰਮ ਦੀ ਕਿਰਤ ਵੀ ਕਰੇਗਾ, ਤੇਰੇ ਦਰ 'ਤੇ ਕੋਈ ਭੁੱਖਾ ਆ ਗਿਆ, ਕੋਈ ਨੰਗਾ ਆ ਗਿਆ, ਕੋਈ ਰੋਗੀ ਆ ਗਿਆ, ਕੋਈ ਬਿਮਾਰ ਆ ਗਿਆ, ਕੋਈ ਲਤਾੜਿਆ ਅਨਾਥ ਆ ਗਿਆ, ਕੋਈ ਯਤੀਮ ਆ ਗਿਆ, ਮੇਰਾ ਸਿੱਖ ਉਹਦੀ ਬਾਂਹ ਫੜ ਲੇਗਾ, ਆ ਮੈਂ ਤੇਰੀ ਮਦਦ ਕਰਦਾ। ਅਤੇ ਜਿਹੜਾ ਆਪ ਕਿਸੇ 'ਤੇ ਡਿਪੈਂਡ ਆ, ਉਹ ਕਿਸੇ ਦੀ ਕੀ ਮਦਦ ਕਰੂਗਾ, ਉਹ ਕਹਿੰਦਾ ਮੈਂ ਤਾਂ ਆਪ ਕਿਸੇ ਦੇ ਆਸਰੇ 'ਤੇ ਬੈਠਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੀ ਸਿੱਧੀ ਸਾਦੀ ਗੱਲ ਹੈ, ਕਿਹਦੀ ਸਮਝ 'ਚ ਨਹੀਂ ਆਉਂਦੀ ਇਹ ਗੱਲ। ਔਰ ਸੱਜਣੋ, ਸਾਰੀ ਦੁਨੀਆ ਵਿੱਚ ਇਹ ਗੱਲ ਦੂਸਰਿਆਂ ਧਰਮਾਂ ਦੇ, ਮਤਾਂ ਮਜ਼ਹਬਾਂ ਦੇ ਲੋਕ, ਕੀ ਅੰਗਰੇਜ਼, ਕੀ ਚੀਨੇ ਕਾਲੇ, ਇਹਨਾਂ ਸਾਰਿਆਂ ਲੋਕਾਂ ਨੂੰ ਕਿਤੇ ਆਪਣੇ ਧਰਮ ਦੀ ਗੱਲ ਦੱਸਣ ਦੀ ਕੋਸ਼ਿਸ਼ ਕਰੋ, ਉਹ ਪ੍ਰਭਾਵਿਤ ਹੋ ਜਾਂਦੇ ਤੁਹਾਡੇ ਤੋਂ, ਅੱਛਾ ਆਹ ਧਰਮ ਹੈ ਤੁਹਾਡਾ, ਹਾਂ ਇਹ ਅਸੂਲ ਹੈ ਸਾਡੇ, ਆਹ ਅਸੀਂ ਵੰਡ ਕੇ ਛਕਦੇ ਹਾਂ, ਆਓ ਸਾਡੇ ਗੁਰਦੁਆਰਾ ਸਾਹਿਬ, ਆਓ ਸਾਡੇ ਗੁਰੂ ਦੇ ਦਰ 'ਤੇ, ਆਓ ਤੁਹਾਨੂੰ ਉੱਥੇ ਫ੍ਰੀ ਕਿਚਨ ਦਿਖਾਈਏ ਅਸੀਂ। ਆ ਹੁਣੇ ਮੈਂ ਲੰਗਰ 'ਚੋਂ ਆਇਆ, ਅਰਦਾਸ ਹੋ ਰਹੀ ਸੀ, ਉੱਥੇ ਮੈਂ ਦੇਖ ਰਿਹਾ ਇੱਕ ਗੋਰਾ ਉਹ ਲੰਗਰ ਪਾਣੀ ਛਕਦਾ ਪਿਆ। ਜਦੋਂ ਲੋਕ ਤੁਹਾਡੇ ਵੱਲ ਤੱਕਦੇ ਆ, ਹੁਣ ਦੀ ਗੱਲ, ਬੈਠਾ ਹੋਏਗਾ ਲੰਗਰ 'ਚ, ਉਹ ਲੋਕ ਜਦੋਂ ਤੁਹਾਡੇ ਧਰਮ ਵਾਲੇ ਪਾਸੇ ਵੇਖਦੇ ਹੈਰਾਨ ਹੋ ਜਾਂਦੇ ਆ, ਬੱਲੇ ਹੋ ਸਿੱਖੋ, ਇਹ ਸਾਡੇ ਗੁਰੂ ਦੀ ਸਿੱਖਿਆ ਹੈ। ਔਰ ਸਾਡਾ ਸਤਿਗੁਰ ਹੈ ਜਿਹੜਾ, ਇਹ ਵੀ ਮਤ ਸਮਝੋ ਕਿਤੇ। ਕਈ ਵਾਰੀ ਸਾਨੂੰ ਕੋਈ ਪੁੱਛੇ ਨਾ ਜੀ ਵੀ ਇਹ ਜਿਹੜੀ ਤੁਹਾਡੀ ਫਰੀ ਕਿਚਨ ਆ, ਇਹ ਫਰੀ ਲੰਗਰ ਪਾਣੀ ਪ੍ਰਸ਼ਾਦ ਪਾਣੀ 24 ਘੰਟੇ ਤੁਸੀਂ ਛਕਾਈ ਜਾਂਦੇ ਹੋ, ਇਹ ਰਸਦਾਂ ਬਸਤਾਂ ਪੈਸਾ ਧੇਲਾ ਮਾਇਆ ਗਰੋਸਰੀ ਕਿੱਥੋਂ ਆਉਂਦੀ ਹੈ? ਅਤੇ ਮਾਫ ਕਰਿਓ, ਸਾਡਾ ਕਈ ਵਾਰੀ ਸਹਿਜ ਸੁਭਾਅ ਜਵਾਬ ਹੁੰਦਾ ਵੀ ਸੰਗਤਾਂ ਲੈ ਕੇ ਆਉਂਦੀਆਂ, ਗੁਰੂ ਦੇ ਸਿੱਖ ਲੈ ਕੇ ਆਉਂਦੇ। ਲੈ ਕੇ ਤਾਂ ਸਿੱਖ ਹੀ ਆਉਂਦੇ ਆ, ਲੈ ਕੇ ਤਾਂ ਸੰਗਤਾਂ ਹੀ ਆਉਂਦੀਆਂ, ਮਾਇਆ ਸੰਗਤਾਂ ਦੀ, ਰਸਤਾਂ ਬਸਤਾਂ ਗਰੋਸਰੀ ਸੰਗਤਾਂ ਦੀ ਆ। ਪਰ ਮੈਂ ਪਤਾ ਕੀ ਬੇਨਤੀ ਕਰਿਆ ਕਰਦਾ ਜੇ, ਇਹ ਸੱਚ ਜੇ ਮੈਂ ਬੇਨਤੀ ਕਰਿਆ ਕਰਦਾ, ਜੇ ਕੋਈ ਪੁੱਛੇ ਵੀ ਤੁਹਾਡੇ ਹਜ਼ਾਰਾਂ ਲੋਕ ਆ ਜਾਣੇ, ਛੱਕ ਕੇ ਜਾਂਦੇ, ਖਾ ਕੇ ਜਾਂਦੇ, ਕਦੇ ਘਾਟਾ ਨਹੀਂ ਪਿਆ ਕੋਈ, ਕਦੇ ਕਮੀ ਨਹੀਂ ਆਈ। ਅਤੇ ਮੈਂ ਬੇਨਤੀ ਕਰਿਆ ਕਰਦਾ ਵੀ ਜੇ ਕੋਈ ਪੁੱਛੇ ਨਾ, ਇਹ ਰਸਤਾਂ ਬਸਤਾਂ ਸਾਰੀ ਗਰੋਸਰੀ ਪੈਸਾ ਧੇਲਾ ਮਾਇਆ ਕਿੱਥੋਂ ਆਉਂਦੀ, ਕਿੱਥੋਂ ਖਰਚਾ ਚੱਲਦਾ ਏ? ਅਤੇ ਮੈਂ ਬੇਨਤੀ ਕਰਿਆ ਕਰਦਾ ਵੀ ਜਿਹੜਾ ਸਾਡਾ ਸਤਿਗੁਰ ਹੈ ਨਾ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਮੇਰੇ ਗੁਰੂ ਨਾਨਕ ਨੇ 20 ਰੁਪਈਆਂ ਦਾ ਸੱਚਾ ਸੌਦਾ ਕੀਤਾ ਆ। ਉਹ 20 ਰੁਪਈਆਂ ਦੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੀ ਕੌਮ ਦੇ ਨਾਂ 'ਤੇ FD ਕਰਾਤੀ ਹੈ, ਫਿਕਸ ਡਿਪੋਜ਼ਿਟ। ਗੁਰੂ ਨਾਨਕ ਮੇਰੇ ਸਤਿਗੁਰ ਨੇ 20 ਰੁਪਈਆਂ ਦਾ ਸੱਚਾ ਸੌਦਾ ਕਰਕੇ ਨਾ, ਅਤੇ ਉਹ 20 ਰੁਪਈਆਂ ਦੀ ਕੌਮ ਦੇ ਨਾਂ 'ਤੇ ਇੱਕ FD ਕਰਾਤੀ ਆ। ਅਸੀਂ ਅਜੇ ਉਹਨਾਂ 20 ਰੁਪਈਆਂ ਨੂੰ ਹੱਥ ਹੀ ਨਹੀਂ ਲਾਇਆ, ਸਾਡੇ ਕੋਲੋਂ 20 ਰੁਪਈਆਂ ਦਾ ਵਿਆਜ ਹੀ ਨਹੀਂ ਮੁੱਕਦਾ। ਐਡੀ ਤਕੜੀ ਬਰਕਤ ਗੁਰੂ ਨਾਨਕ ਮੇਰਾ ਸ਼ਹਿਨਸ਼ਾਹ ਸਾਡੀ ਕੌਮ 'ਚ ਪਾ ਗਿਆ ਆ, ਇਹ ਗੁਰੂ ਨਾਨਕ ਦਾ ਦਿੱਤਾ ਖਾਨੇ ਹਾਂ ਅਸੀਂ। ਸਿੱਖ ਕਦੇ ਵੀ ਨਹੀਂ ਕਹਿੰਦਾ ਆਹ ਸਹਾਇਤਾ ਮੈਂ ਕੀਤੀ ਆ, ਆਹ ਭੇਟਾਵਾਂ ਮੈਂ ਚੜ੍ਹਾਈਆਂ ਆ। ਸਿੱਖ ਕਹਿੰਦਾ ਗੁਰੂ ਨਾਨਕ ਦਾ ਦਿੱਤਾ ਆ, ਇਹ ਬਖਸ਼ਿਸ਼ ਗੁਰੂ ਨਾਨਕ ਦੀ ਹੈ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੀਵਨ ਬਣ ਗਿਆ ਹੈ, ਮੇਰਾ ਕੱਖ ਵੀ ਨਹੀਂ ਹੈ। ਮੈਂ ਤਾਂ ਕੁਝ ਦੇਵਾਂ ਜੇ ਮੇਰਾ ਹੋਵੇ, ਤਾਂ ਤੇਰੇ ਦਿੱਤੇ 'ਚੋਂ ਮੈਂ ਲਿਆ ਕੇ ਕੁਝ ਰੱਖ ਦਿੱਤਾ, ਮੇਰਾ ਕੀ? ਤੂੰ ਹੀ ਦਿੱਤਾ ਸੀ, ਤੇਰੇ ਅੱਗੇ ਹੀ ਲਿਆ ਕੇ ਰੱਖ ਦਿੱਤਾ, ਮੇਰਾ ਕੀ ਲੱਗਾ ਇਹਦੇ 'ਚ? ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ, ਤੇਰਾ ਤੁਝ ਕੋ ਸੌਂਪਤੇ, ਤੇਰਾ ਦਿੱਤਾ ਸੀ ਜਿਹੜਾ, ਤੈਨੂੰ ਵਾਪਸ ਦੇ ਦਿੱਤਾ ਥੋੜ੍ਹਾ ਜਿਹਾ ਉਹਦੇ 'ਚੋਂ, ਕਿਆ ਲਾਗੇ ਮੇਰਾ। ਹੁਣ ਬਾਪ ਨੇ ਦਿੱਤੇ ਪੁੱਤਰ ਨੂੰ 100 ਰੁਪਈਆ ਦਿੱਤਾ, $100 ਫੜਾਇਆ, ਪੁੱਤ ਉੱਥੋਂ ਸੌਦਾ ਲਿਆ ਦੁਕਾਨ ਤੋਂ, ਆਹ ਸਟੋਰ ਤੋਂ ਆਹ ਚੀਜ਼ ਫੜ ਰਿਹਾ, $100 ਦੇ ਦਿੱਤਾ, $80 ਦੀ ਚੀਜ਼ ਆ ਗਈ, ਘਰ ਆ ਗਿਆ, $80 ਦੀ ਚੀਜ਼ ਲਿਆ ਕੇ ਰੱਖ ਦਿੱਤੀ, ਜੇਬ 'ਚੋਂ $20 ਕੱਢੇ ਬੱਚੇ ਨੇ, ਪਿਤਾ ਦੇ ਹੱਥ 'ਚ ਫੜਾ ਦਿੱਤੇ। ਹੁਣ ਉਹ ਪਿਤਾ ਨੂੰ ਕਹੇ $20 ਤੈਨੂੰ ਮੈਂ ਦਿੱਤੇ ਆ, ਮੈਂ ਤੁਹਾਨੂੰ $20 ਦਿੱਤੇ ਲਿਆ ਕੇ। ਉਹ ਕਹਿੰਦਾ ਪੁੱਤ ਮੈਂ ਹੀ ਤੈਨੂੰ ਫੜਾਇਆ, 100 ਉਹਨਾਂ 'ਚੋਂ 20 ਦਿੱਤੇ ਤੂੰ ਲਿਆ ਕੇ, ਉਹਨਾਂ 'ਚੋਂ ਹੀ ਲਿਆ ਕੇ ਤੂੰ ਦਿੱਤੇ, ਮੈਂ ਹੀ ਪਹਿਲਾਂ ਤੈਨੂੰ 100 ਫੜਾਇਆ ਸੀ, ਉਹਨਾਂ 'ਚੋਂ 20 ਲਿਆ ਕੇ ਤੂੰ ਵਾਪਸ ਮੋੜ ਦਿੱਤੇ, ਹੈ ਬਾਪ ਦੇ ਹੀ ਆ। ਇਹ ਧਨ ਦੌਲਤ ਮਾਇਆ ਪਦਾਰਥ ਜੋ ਵੀ ਭੇਟਾ ਕਰਦੇ ਹੋ, ਘਰਾਂ 'ਚ ਵੀ ਜਿੰਨਾ ਕੁਝ ਆ, ਸਾਰੇ ਦਾ ਸਾਰਾ ਕੁਝ ਗੁਰੂ ਨਾਨਕ ਦਾ ਆ। ਜੇ ਸਤਿਸੰਗ 'ਚ ਗੁਰੂ ਦਰ 'ਤੇ ਲਿਆ ਕੇ ਕੁਛ ਭੇਟਾ ਕਰ ਦਿੱਤਾ, ਮੈਂ ਨਹੀਂ ਭੇਟਾ ਕੀਤਾ, ਗੁਰੂ ਨਾਨਕ ਤੂੰ ਮੈਨੂੰ ਬਹੁਤ ਕੁਝ ਦਿੱਤਾ ਸੀ, ਉਹਦੇ 'ਚੋਂ ਕਿਣਕਾ ਮਾਤਰ ਤੇਰੇ ਦਰ 'ਤੇ ਤੇਰੇ ਦਿੱਤੇ 'ਚੋਂ ਲਿਆ ਕੇ ਤੇਰੇ ਅੱਗੇ ਹੀ ਰੱਖ ਦਿੱਤਾ, ਕਿਆ ਲਾਗੇ ਮੇਰਾ। ਇਹਦੇ 'ਚ ਮੇਰਾ ਕੀ ਲੱਗਦਾ ਆ? ਕੁਛ ਵੀ ਨਹੀਂ, ਸਾਰਾ ਕੁਝ ਹੈ ਹੀ ਤੇਰਾ। ਸਿੱਖ ਨੇ ਜੀਵਨ 'ਚ ਇਹ ਗੱਲ ਮੰਨ ਲਈ ਆ, ਮੇਰਾ ਕੁਛ ਨਹੀਂ ਹੈ, ਕੁਝ ਨਹੀਂ ਹੈ ਮੇਰਾ, ਸਾਰੇ ਦਾ ਸਾਰਾ ਕੁਝ ਤੇਰਾ। ਇਸ ਲਈ ਸੁਰਤ ਉੱਥੇ ਰੱਖਿਓ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ, ਬੜੀਆਂ ਨਰੋਲ ਜਿਹੀਆਂ ਗੱਲਾਂ, ਸਿੱਧੀਆਂ ਜਿਹੀਆਂ ਗੱਲਾਂ ਸਿੱਖੀ 'ਚ। ਹਾਥ ਪਾਉਂ ਕਰ ਕਾਮ ਸਭ, ਚੀਤ ਨਿਰੰਜਨ ਨਾਲ, ਚਿਤ ਨਿਰੰਕਾਰ ਪਰਮੇਸ਼ਰ ਨਾਲ ਜੁੜਿਆ ਰਹੇ। ਇਹ ਧਰਮ, ਸਿੱਖ ਧਰਮ, ਗੁਰੂ ਨਾਨਕ ਦੀ ਚਲਾਈ ਸਿੱਖੀ ਕਿਰਤੀਆਂ ਦਾ ਧਰਮ ਆ, ਇਹ ਗ੍ਰਿਸਤੀਆਂ ਦਾ ਧਰਮ ਹੈ। ਕੋਈ ਬੰਦਾ ਆ ਕੇ ਘਰ ਬਾਰ ਛੱਡ ਕੇ, ਮੈਂ ਕਿਤੇ ਦੂਰ ਦੂਰ ਏਡੇ ਬਾਹਰ ਚਲਾ ਗਿਆ ਜੰਗਲਾਂ 'ਚ, ਬੜਾ ਵੱਡਾ ਸਾਧੂ ਬਣ ਗਿਆ। ਮਾਫ ਕਰਨਾ, ਅੱਜ ਅਸੀਂ ਇੱਕ ਸੋਚ ਅਪਣਾ ਲਈ ਆ, ਪਤਾ ਕਿਹੜੀ? ਆਹ ਬਾਬਾ ਜੀ ਜਿਹੜੇ ਬੜੇ ਵੱਡੇ ਸਾਧੂ ਆ ਬਈ, ਆਹ ਜਿਹੜਾ ਬੰਦਾ ਬੜਾ ਵੱਡਾ ਸਾਧੂ ਬੜਾ ਤਗੜਾ ਫਕੀਰ ਹੈ ਅਤੇ ਪੁੱਛਿਆ ਵੀ ਭਜਨ ਬੰਦਗੀ ਬਹੁਤ ਹੋਏਗੀ, ਨਾਮ ਸਿਮਰਨ ਬਹੁਤ ਹੋਏਗਾ ਇਹਨਾਂ ਦੇ ਕੋਲ, ਇਹ ਬੜਾ ਵੱਡਾ ਸੰਤ ਹੈ, ਬੜਾ ਵੱਡਾ ਸਾਧੂ ਹੈ, ਇਹ ਬੜਾ ਵੱਡਾ ਫਕੀਰ ਹੈ। ਭਾਈ ਬੜਾ ਵੱਡਾ ਬੜਾ ਮਹਾਨ ਮਹਾਂਪੁਰਸ਼ ਕਿਉਂ ਆਏ, ਵੱਡਾ ਵੱਡਾ ਸੰਤ ਕਿਉਂ ਆਏ? ਵੇਖੋ ਜੀ, ਇਹਨਾਂ ਨੇ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਾਇਆ। ਸ਼ਾਬਾਸ਼, ਆਪਾਂ ਸਿੱਖ ਲੋਕ ਇਹ ਗੱਲਾਂ ਕਹਿੰਦੇ ਹਾਂ, ਬੜਾ ਵੱਡਾ ਫਕੀਰ ਹੈ, ਬੜਾ ਵੱਡਾ ਸਾਧੂ ਜੇ ਭਾਈ ਸਾਹਿਬ ਜੀ। ਅੱਛਾ, ਕੀ ਗੱਲ? ਇਹਨਾਂ ਵਿਆਹ ਨਹੀਂ ਕਰਾਇਆ ਸਾਰੀ ਜ਼ਿੰਦਗੀ। ਅੱਛਾ, ਬੜੀ ਵਧੀਆ ਕਸਵੱਟੀ ਰੱਖੀ ਪਰਖਣ ਦੀ। ਦਸਾਂ ਗੁਰੂਆਂ ਚੋਂ ਨੌ ਗੁਰੂ ਸਾਹਿਬਾਨ ਗ੍ਰਿਸਤੀ, ਉਹਨਾਂ ਵਿਆਹ ਕਰਾਏ ਆ। ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਅੱਠਵੇਂ ਪਾਤਸ਼ਾਹ ਪੌਣੇ ਕੋ 8 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ, ਬਾਕੀ ਦੇ 9 ਦੇ 9 ਗੁਰੂ ਗ੍ਰਿਸਤੀ ਆ, ਬਾਬਾ ਬੁੱਢਾ ਸਾਹਿਬ ਗ੍ਰਿਸਤੀ ਆ, ਭਾਈ ਮਨੀ ਸਿੰਘ ਗ੍ਰਿਸਤੀ ਜੀਵਨ ਵਾਲੇ ਆ। ਕਸਵੱਟੀ ਵੇਖੋ, ਗੁਰੂ ਨਾਨਕ ਦਾ ਚਲਾਇਆ ਧਰਮ ਕਿਰਤੀਆਂ ਦਾ ਧਰਮ ਆ, ਇਹ ਕਿਰਤ ਕਰਨ ਵਾਲਿਆਂ ਦਾ ਧਰਮ ਆ, ਇਹ ਗ੍ਰਿਸਤੀਆਂ ਦਾ ਧਰਮ ਆ। ਬੜੀ ਸਿੱਧੀਆਂ ਸਾਦੀਆਂ ਬਾਤਾਂ, ਗਿਆਨਣ ਮੈਂ ਗਿਆਨ, ਭਾਈ ਗੁਰਦਾਸ ਜੀ ਕਹਿੰਦੇ, ਅਰ ਧਿਆਨਣ ਮੈਂ ਧਿਆਨ, ਗੁਰੋ ਸਗਲ ਧਰਮ ਮੈਂ ਗ੍ਰਿਸਤ ਪ੍ਰਦਾਨ ਹੈ। ਕਹਿਣ ਦਾ ਭਾਵ, ਭਜਨ ਬੰਦਗੀ ਨਾਮ ਸਿਮਰਨ ਵਿੱਚ ਜਿਹੜੇ ਜੁੜੇ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਲੀਨ ਹੋ ਗਏ ਆ, ਜਿਹੜੇ ਉਹ ਗੁਰੂ ਦੇ ਪਿਆਰੇ, ਉਹ ਨੇ ਸਾਧੂ, ਉਹ ਨੇ ਮਹਾਤਮਾ, ਉਹ ਨੇ ਮਹਾਂਪੁਰਸ਼, ਉਹ ਆ ਰੱਬ ਦੇ ਪਿਆਰੇ ਫਕੀਰ। ਸਿੱਖੀ ਵਿੱਚ ਵੀ ਬਹੁਤ ਪੁੱਜੀਆਂ ਹੋਈਆਂ, ਪੁੱਗੀਆਂ ਹੋਈਆਂ ਰੂਹਾਂ ਭਜਨ ਬੰਦਗੀ ਵਾਲੀਆਂ ਨਾਮ ਸਿਮਰਨ ਵਿੱਚ ਜੁੜੇ ਹੋਏ ਪੈਦਾ ਹੋਏ ਆ। ਤਾਂ ਸਾਧ ਸੰਗਤ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਸ਼ਬਦ 'ਚ ਦੱਸਦੇ ਆ, ਜੇ ਤੁਸੀਂ ਆਖੋ ਘਰ ਬਾਰ ਛੱਡ ਕੇ, ਕੰਨਾਂ 'ਚ ਮੁੰਦਰਾਂ ਪਾ ਕੇ, ਜਟਾਵਾਂ ਵਧਾ ਕੇ, ਪਹਾੜਾਂ ਦੀਆਂ ਚੋਟੀਆਂ 'ਤੇ ਬਹਿ ਜਾਈਏ, ਦੁਨੀਆਂ ਤਿਆਗ ਦੇਈਏ, ਸੰਸਾਰ ਛੱਡ ਦੇਈਏ, ਰੱਬ ਮਿਲ ਪਏਗਾ? ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੈਂ ਨਹੀਂ ਸਹਿਮਤ ਇਹਦੇ ਨਾਲ। ਛੱਡਣਾ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ, ਛੱਡਣੇ ਸੀ ਪਾਪ, ਛੱਡਣੇ ਸੀ ਵਿਕਾਰ, ਛੱਡਣੀ ਸੀ ਨਿੰਦਿਆ ਦਵੈਸ਼ ਈਰਖਾ, ਤੂੰ ਟੱਬਰ ਛੱਡ ਦਿੱਤਾ, ਦੁਨੀਆਂ ਛੱਡਤੀ। ਜਿਹੜੇ ਪਾਪ ਵਿਕਾਰ ਆ ਉਹ ਤਾਂ ਜੰਗਲਾਂ ਤੱਕ ਨਾਲ ਹੀ ਜਾਣੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜੰਗਲ 'ਚ ਨਹੀਂ ਹੈਗੇ, ਉੱਥੇ ਪਹਾੜਾਂ ਦੀਆਂ ਚੋਟੀਆਂ 'ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਹੈਗੇ, ਸਾਰੇ ਦੇ ਸਾਰੇ ਨਗਰ ਦੇ ਬਾਹਰ ਵਾਰ ਕੋਈ ਕੁਟੀਆ ਪਾ ਕੇ ਬਹਿ ਜੇ, ਕੋਈ ਭੋਰਾ ਪੁੱਟ ਕੇ ਬਹਿ ਜੇ, ਉਹਦੇ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਹੈਗੇ, ਉਹਦੇ ਤੇਰੇ ਦਿਲ 'ਚ ਬੈਠੇ ਆ, ਉਹਦੇ ਤੇਰੇ ਮਨ 'ਚ ਬੈਠੇ ਆ, ਤੂੰ ਜਿੱਥੇ ਜਾਣਾ ਇਹਨਾਂ ਨਾਲ ਹੀ ਜਾਣਾ ਤੇਰੇ, ਇਹਨਾਂ ਨੂੰ ਕੱਢ ਇੱਧਰੋਂ। ਛੱਡਣਾ ਵਿਕਾਰਾਂ ਨੂੰ ਸੀ, ਸੰਸਾਰ ਛੱਡ ਕੇ ਬਹਿ ਗਿਆ। ਗੁਰੂ ਅਰਜਨ ਦੇਵ ਸਾਹਿਬ ਅੱਜ ਸਾਰੇ ਸ਼ਬਦ ਵਿੱਚ ਇਹ ਕੁਝ ਹੀ ਦੱਸਦੇ, ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ। ਬੜੇ ਸੌਖੇ ਅਰਥ ਆਏ, ਬਹੁਤ ਔਖੀਆਂ ਪੰਕਤੀਆਂ ਨੀਗੀਆਂ ਅੱਜ ਦੇ ਸ਼ਬਦ ਦੀਆਂ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਵੇਦ ਸ਼ਾਸਤਰ ਪੜ੍ਹੇ, ਵੇਦਾਂ ਸ਼ਾਸਤਰਾਂ ਦੀ ਵਿਚਾਰ ਵੀ ਕੀਤੀ, ਬੜੇ ਸਲੋਕ ਉੱਚੀ ਉੱਚੀ ਪੜ੍ਹੇ, ਬੜੇ ਪਾਠ ਕੀਤੇ ਵੇਦਾਂ ਸ਼ਾਸਤਰਾਂ ਦੇ, ਧਾਰਮਿਕ ਗ੍ਰੰਥਾਂ ਦੇ, ਹੋਰ ਕੀ ਕੀਤਾ ਜੀ? ਨਿਵਲ ਭਯੰਗਮ ਸਾਧੇ। ਇਹ ਜੋਗੀ ਲੋਕਾਂ ਦੀ ਜੁਗਤ ਵਾ, ਜਿਹੜੇ ਦੋ ਲਫ਼ਜ਼ ਹੈ, ਨਿਵਲ ਭਯੰਗਮ। ਨਿਵਲ ਜਿਹੜੇ ਜੋਗੀ ਲੋਕ ਹੈ, ਇਹਨਾਂ ਦੇ ਪਾਸ ਇੱਕ ਜੁਗਤ ਆ, ਢੰਗ, ਇਹਨਾਂ ਦੇ ਵੱਖ ਵੱਖ ਆਸਣ ਆ ਜੋਗੀਆਂ ਦੇ, ਇੱਕ ਨਿਵਲ ਆ, ਇੱਕ ਭਯੰਗਮ ਆ, ਇਹਨਾਂ ਦੇ 84 ਆਸਣ ਆ। ਉੱਦਾਂ ਅੱਗੇ ਜਾ ਕੇ ਆਏਗਾ ਵੀ ਯੋਗ ਸਿੱਧ ਆਸਣ 84, ਇਹ ਵੀ ਕਰ ਰਿਹਾ। ਉਹਨਾਂ 84 ਚੋਂ ਇਹ ਦੋ ਆ ਜਿਹੜਾ ਪਹਿਲੀ ਪੰਕਤੀ 'ਚ ਜ਼ਿਕਰ ਕਰ ਦਿੱਤਾ, ਇਹਨਾਂ ਦਾ ਭਾਵ ਸੁਣ ਲੈਣਾ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਪਾਠ ਬੜੇ ਕੀਤੇ ਵੇਦਾਂ ਸ਼ਾਸਤਰਾਂ ਦੇ, ਬੜੇ ਉੱਚੀ ਉੱਚੀ ਸਲੋਕ ਪੜ੍ਹੇ, ਵਿਚਾਰਿਓ, ਵਿਚਾਰ ਵੀ ਬੜੀ ਕੀਤੀ, ਅਰਥ ਵੀ ਬੜੇ ਕੀਤੇ ਉਹਨਾਂ ਦੇ। ਦੂਸਰੇ ਪਾਸੇ ਨਿਵਲ ਭਯੰਗਮ ਸਾਧੇ, ਜਿਹੜੇ ਜੋਗੀ ਲੋਕ ਹੈ ਨਾ, ਨਿਵਲ, ਇਹਨੂੰ ਨਿਓਲੀ ਕਰਮ ਕਹਿੰਦੇ ਆ, ਉਹ ਜੋਗੀ ਆ ਜਿਹੜੇ ਖਲੋ ਕੇ ਨਾ, ਖਲੋ ਕੇ, ਖੜ੍ਹੇ ਹੋ ਕੇ ਆਪਣੇ ਦੋਵੇਂ ਹੱਥ ਦੋਵਾਂ ਗੋਡਿਆਂ ਦੇ ਉੱਤੇ ਰੱਖ ਲੈਣੇ, ਖੱਬੇ ਗੋਡੇ ਦੇ ਉੱਤੇ ਖੱਬਾ ਹੱਥ, ਸੱਜੇ ਗੋਡੇ ਦੇ ਉੱਤੇ ਸੱਜਾ ਹੱਥ। ਹੁਣ ਕੋਡੇ ਜੇ ਹੋ ਗਏ, ਟੇਢੇ ਹੋ ਗਏ ਥੱਲੇ ਨੂੰ, ਆਪਣੇ ਢਿੱਡ ਦੀਆਂ ਨਾੜਾਂ ਨਾ ਜਿਹੜੀਆਂ, ਪੇਟ ਦੀਆਂ ਨਾੜਾਂ ਜਿਹੜੀਆਂ, ਐਸਾ ਢੰਗ ਆ ਉਹਨਾਂ ਕੋਲ ਜੁਗਤੇ, ਇਹਨੂੰ ਘੁਮਾਉਂਦੇ ਆ ਉਹ ਜਿਹੜੇ ਜੋਗੀ ਲੋਕ ਆ, ਇਹਨੂੰ ਨਿਵਲੀ ਕਰਮ ਕਹਿੰਦੇ ਆ, ਪੇਟ ਸਾਫ਼ ਹੋ ਜਾਂਦਾ ਇਹਦੇ ਨਾਲ, ਉਹ ਕਹਿੰਦੇ। ਇਹਨੂੰ ਨਿਓਲੀ ਕਰਮ, ਲਿਖਣ ਦੇ ਵਿੱਚ ਨਿਓਲੀ ਕਰਮ ਆਉਂਦਾ ਹੈ। ਨੰਨੇ ਨੂੰ ਸਿਹਾਰੀ, ਊੜੇ ਔਂਕੜ ਅਤੇ ਲੱਲੇ ਨੂੰ ਬਿਹਾਰੀ, ਨਿਓਲੀ ਕਰਮ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਉਹਦਾ ਜ਼ਿਕਰ ਕਰਦੇ, ਨਿਵਲ ਭੁਯੰਗਮ। ਭੁਯੰਗਮ ਦਾ ਜਿਹੜਾ ਅੱਖਰੀ ਅਰਥ ਆ, ਭੁਯੰਗਮ ਸੱਪ ਨੂੰ ਕਹਿੰਦੇ ਆ। ਸਾਡੀ ਜਿਹੜੀ ਕੰਗਰੋੜ ਹੈ ਨਾ, ਰੀੜ੍ਹ ਦੀ ਹੱਡੀ ਹੈ ਜਿਹੜੀ ਸਾਡੀ, ਰੀੜ੍ਹ ਦੀ ਹੱਡੀ ਦੇ ਨਾਲ ਨਾਲ ਇੱਕ ਨਾੜੀ ਆ ਜਿਹੜੀ ਉੱਪਰੋਂ ਦਿਮਾਗ ਤੋਂ ਥੱਲੇ ਨੂੰ ਜਾਂਦੀ ਹੈ, ਜਦ ਤੱਕ ਕਹਿੰਦੇ ਥੱਲਿਓਂ ਦਿਮਾਗ ਵਾਲੇ ਪਾਸੇ ਨੂੰ ਆਉਂਦੀ ਹੈ। ਉਹ ਸੱਪ ਵਰਗੀ ਆ, ਉਹ ਜਿਹੜੀ ਨਾੜੀ ਹੈ ਨਾ, ਜਿਵੇਂ ਸੱਪ ਨੂੰ ਵਲ ਪੈਂਦੇ ਆ, ਇੱਦਾਂ ਦੀ ਆ ਉਹ। ਭੁਯੰਗਮ ਇਹ ਵੀ ਇੱਕ ਉਹਨਾਂ ਦਾ ਸਾਧਨ ਹੈ ਯੋਗੀਆਂ ਦਾ। ਕੀ ਕਰਦੇ ਆ ਉਹ? ਇਸ ਨਾੜੀ ਦੇ ਰਾਹੀਂ ਕਈ ਤਰ੍ਹਾਂ ਦੇ ਆਸਣ ਕਰਦੇ ਆ ਜਿਹੜੇ ਯੋਗੀ ਆ। ਇਸ ਨਾੜੀ ਦੇ ਰਾਹੀਂ ਉਹ ਆਪਣੇ ਸਵਾਸ ਆ ਜਿਹੜੇ, ਸਾਹ ਆ ਜਿਹੜੇ, ਇਹ ਜਿੱਦਾਂ ਉਹ ਕਹਿੰਦੇ ਅਸੀਂ ਦਸਵੇਂ ਦੁਆਰ ਚੜ੍ਹਾ ਲਏ ਸਵਾਸ, ਮਤਲਬ ਕਿ ਉਹ ਸਵਾਸ ਰੋਕ ਲੈਂਦੇ ਆ। ਕਿੰਨਾ ਕਿੰਨਾ ਚਿਰ ਸਾਹ ਨਹੀਂ ਲੈਂਦੇ ਉਹ ਜਿਹੜੇ ਯੋਗੀ ਆ। ਇਹਨੂੰ ਵੀ ਉਹ ਇੱਕ ਤਪ ਮੰਨਦੇ ਆ ਯੋਗੀ ਲੋਕ। ਹੁਣ ਕਹਿਣਾ ਕੀ ਚਾਹੁੰਦੇ ਗੁਰੂ ਅਰਜਨ ਦੇਵ ਸਾਹਿਬ? ਕਹਿੰਦੇ ਵੇਦਾਂ ਸ਼ਾਸਤਰਾਂ ਦੇ ਉੱਚੀ ਉੱਚੀ ਪਾਠ ਕਰੋ, ਇਹਨਾਂ ਵੇਦਾਂ ਸ਼ਾਸਤਰਾਂ ਦੀਆਂ ਜਿੰਨੀਆਂ ਮਰਜ਼ੀ ਵਿਚਾਰਾਂ ਕਰੀ ਜਾਓ, ਯੋਗੀਆਂ ਦੀ ਤਰ੍ਹਾਂ ਨਿਓਲੀ ਕਰਮ ਕਰੀ ਜਾਓ, ਯੋਗੀਆਂ ਦੀ ਤਰ੍ਹਾਂ ਭੁਯੰਗਮ ਭਾਵ ਉਹ ਨਾੜੀ ਰਾਹੀਂ ਸਵਾਸ ਚੜ੍ਹਾਈ ਜਾਓ ਜਿੰਨੇ ਮਰਜ਼ੀ, ਪਰ ਪੰਚ ਜਨਾਂ ਸਿਓ ਸੰਗ ਨਾ ਛੁਟਕਿਓ। ਇਹ ਕੰਮ ਕਰਨ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਨਹੀਂ ਹੋ ਸਕਦਾ। ਹੁਣ ਉਹ ਪੇਟ ਦੀਆਂ ਨਾੜਾਂ ਘੁਮਾਈ ਜਾਣ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੁੱਕ ਗਏ। ਉਹ ਕੰਗਰੋੜ ਦੇ ਕੋਲੋਂ ਜਿਹੜੀ ਸੱਪ ਵਰਗੀ ਨਾੜੀ ਆ ਉਹਦੇ ਰਾਹੀਂ ਸਵਾਸ ਚੜ੍ਹਾਈ ਜਾਣ ਤੇ ਸਵਾਸ ਰੋਕ ਕੇ ਰੱਖਣ ਆਪਣੇ ਦਿਲ ਦਿਮਾਗ 'ਚ ਜਿੱਦਾਂ ਮਰਜ਼ੀ, ਜੋ ਉਹਨਾਂ ਦੇ ਆਸਣ ਆ, ਇਹਦੇ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੁੱਕ ਗਿਆ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਹੜਾ ਕੰਮ ਕਰਨ ਵਾਲਾ ਉਹ ਤੁਸੀਂ ਕਰਦੇ ਨਹੀਂ ਹੈ। ਇਹਨੂੰ ਇਹ ਕੰਮ ਕਰਕੇ, ਨਿਵਲੀ ਕਰਮ ਭੁਯੰਗਮ ਕਰਮ, ਇਹ ਕੰਮ ਕਰਕੇ ਤੁਸੀਂ ਧਰਮੀ ਬਣਨ ਦੀ ਕੋਸ਼ਿਸ਼ ਕਰਦੇ ਹੋ। ਲੋਕਾਂ ਨੂੰ ਕਹਿੰਦੇ ਅਸੀਂ ਧਰਮੀ ਬਣ ਗਏ ਜੀ, ਅਸੀਂ ਇੰਨਾ ਚਿਰ ਸਵਾਸ ਰੋਕ ਲਏ, ਵੇਖ ਲਓ ਅਸੀਂ ਧਰਮੀ ਬਣ ਗਏ। ਉਹ ਮਹਾਰਾਜ ਕਹਿੰਦੇ ਧਰਮੀ ਇੱਦਾਂ ਥੋੜ੍ਹੀ ਬਣਿਆ ਜਾਣਾ, ਧਰਮੀ ਬਣਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਪਾਪਾਂ ਨੂੰ ਨਾਸ਼ ਕਰੋ ਆਪਣੇ ਅੰਦਰੋਂ। ਉਹ ਸਾਧਨ ਅਪਣਾਓ ਵੀ ਮੇਰੇ ਵਿਕਾਰ ਪਾਪ ਕਿਵੇਂ ਮੁੱਕਣ। ਮਹਾਰਾਜ ਕਹਿੰਦੇ ਇਹ ਕੰਮ ਕੀਤੇ, ਪੰਜ ਜਨਾਂ ਸਿਓ ਸੰਗ ਨਾ ਛੁਟਕਿਓ। ਹੋਇਆ ਕੀ? ਇਹਨਾਂ ਪੰਜਾਂ ਵਿਕਾਰਾਂ ਤੋਂ ਸਾਥ ਤੇ ਨਾ ਛੁੱਟਾ, ਪਰ ਦਾਤਾ ਜੀ ਕਹਿੰਦੇ ਇੱਕ ਕੰਮ ਹੋਰ ਵੱਧ ਗਿਆ। ਕਿਹੜਾ? ਅਧਿਕ ਅਹੰਗ ਬੁੱਧ ਵਾਧੇ, ਅਧਿਕ ਪਹਿਲਾਂ ਨਾਲੋਂ ਵੀ ਜ਼ਿਆਦਾ ਹੰਕਾਰ ਵਾਲੀ ਬੁੱਧੀ ਪੈਦਾ ਹੋ ਗਈ ਤੁਹਾਡੇ ਅੰਦਰ। ਅਸੀਂ ਧਰਮੀ, ਅਸੀਂ ਇੱਦਾਂ ਕਰ ਲੈਂਦੇ, ਅਸੀਂ ਸਵਾਸ ਚੜ੍ਹਾ ਲੈਂਦੇ, ਅਸੀਂ ਸਾਹ ਰੋਕ ਲੈਂਦੇ। ਪਾਤਸ਼ਾਹ ਕਹਿੰਦੇ ਹੰਕਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਗਿਆ, ਸਗੋਂ ਇਹਨੂੰ ਮੁਕਾਉਣਾ ਸੀ। ਜਿਉਂ ਜਿਉਂ ਇਹ ਤਪ ਕਰੀ ਗਏ, ਸਾਧਨ ਕਰੀ ਗਏ, ਹੰਕਾਰ ਹੋਰ ਵੀ ਜ਼ਿਆਦਾ ਵੱਧਦਾ ਗਿਆ ਤੁਹਾਡਾ। ਪਿਆਰੇ ਵੇਖੋ ਕਿੰਨੇ ਪ੍ਰੇਮ ਨਾਲ ਸਮਝਾਉਂਦੇ ਗੁਰੂ ਅਰਜਨ ਦੇਵ। ਕਰਦੇ ਉਹ ਲੋਕ ਕਰਮ ਕਾਂਡ ਆ, ਧਰਮੀ ਹੈ ਨਹੀਂ ਉਹ ਲੋਕ, ਧਰਮੀ ਬਣਨ ਦਾ ਪਖੰਡ ਕਰਦੇ ਉਹ ਲੋਕ। ਤੇ ਗੁਰੂ ਅਰਜਨ ਦੇਵ ਸਾਹਿਬ ਉਹਨਾਂ ਨੂੰ ਸਮਝਾਉਂਦੇ ਵੇਖੋ ਕਿੱਦਾਂ ਕਹਿੰਦੇ, ਪਿਆਰੇ ਇਨ ਬਿਦ ਮਿਲਣ ਨਾ ਜਾਈ। ਉਹ ਪਿਆਰਿਆ ਇੱਦਾਂ ਨਹੀਂ ਗਾ ਰੱਬ ਨੂੰ ਮਿਲਿਆ ਜਾਣਾ ਜਿਹੜੇ ਕੰਮ ਤੂੰ ਕਰਦਾ ਫਿਰਦਾ। ਪਿਆਰੇ ਗੁਰੂ ਸਾਹਿਬ ਦੇ ਸਮਝਾਉਣ ਦੇ ਢੰਗ ਵੇਖੋ ਸੱਜਣੋ, ਬਾਣੀ 'ਚ ਆਨੰਦ ਸਾਹਿਬ ਦਾ ਪਾਠ ਕਰਦੇ ਹੋ ਨਾ। ਸਾਡਾ ਮਨ ਕਿੰਨਾ ਪਾਪੀ ਆ, ਸਾਡਾ ਮਨ ਕਿੰਨਾ ਵਿਕਾਰੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਸਾਡੇ ਮਨ ਨੂੰ। ਗੁਰੂ ਅਮਰਦਾਸ ਕਿੱਦਾਂ ਸਮਝਾਉਂਦੇ ਭਲਾ ਆਨੰਦ ਸਾਹਿਬ 'ਚ ਸਨ, ਵੇਖੋ ਏਡਾ ਭੈੜਾ ਗੰਦਾ ਸਾਡਾ ਮਨ। ਇਹ ਤਾਂ ਮੰਨਦੇ ਨਾ ਭਾਵੇਂ ਜਨਮਾਂ ਜਨਮਾਤਰਾਂ ਦਾ ਸਾਡਾ ਮਨ ਗੰਦਾ ਮਲੀਨ ਕਚੈਲਾ ਮੈਲਾ ਕਚੈਲਾ ਹੋਇਆ। ਤੇ ਗੁਰੂ ਅਮਰਦਾਸ ਜੀ ਸਾਡੇ ਮਨ ਨੂੰ ਸਮਝਾਉਂਦੇ ਨਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਮਨ ਪਿਆਰਿਆ ਵੇਖੋ ਗੁਰੂ ਦੇ ਸਮਝਾਉਣ ਦਾ ਢੰਗ ਕੀ ਹੈ। ਐਂ ਜਿੱਦਾਂ ਕਿਸੇ ਬੱਚੇ ਨੂੰ ਕੋਲ ਬਿਠਾ ਕੇ ਨਾ, ਐਂ ਉਹਨੂੰ ਥਾਪੜਾ ਦੇ ਕੇ, ਕੋਲ ਪੁੱਤ ਆਹ ਕੰਮ ਪੁੱਤਰ ਇੱਦਾਂ ਨਹੀਂ ਕਰੀਦਾ, ਆਹ ਜਿਹੜੇ ਕੰਮ ਆ ਪੁੱਤ ਬੇਟਾ ਇੱਦਾਂ ਨਹੀਂ ਕਰੀਦੇ, ਇੱਦਾਂ ਰੱਬ ਦੇ ਘਰ ਆਪਾਂ ਪ੍ਰਵਾਨ ਨਹੀਂ ਹੋ ਸਕਦੇ ਬੇਟਾ, ਇੱਦਾਂ ਸਮਾਜ ਵਿੱਚ ਆਪਾਂ ਸਮਾਜ ਦਾ ਚੰਗਾ ਅੰਗ ਨਹੀਂ ਬਣ ਸਕਦੇ, ਆਪਾਂ ਸਮਾਜ ਵਿੱਚ ਇੱਜ਼ਤ ਮਾਣਨਾ ਨਹੀਂ ਪੁੱਤ ਰਹਿ ਸਕਦੇ, ਇੱਦਾਂ ਆਹ ਸੋਹਣੇ ਕੰਮ ਕਰੀਦੇ ਹੁੰਦੇ ਆ। ਇੱਦਾਂ ਜਿਵੇਂ ਬੱਚੇ ਨੂੰ ਕਿਤੇ ਥਾਪੜਾ ਦੇ ਕੇ ਸਮਝਾਈਦਾ, ਕੋਲ ਗੋਦੀ 'ਚ ਬਿਠਾ ਕੇ। ਇੰਨਾ ਗੰਦਾ ਮਨ ਪੈੜਾ ਸਾਡਾ ਕਚੀਲ ਜਨਮਾਂ ਜਨਮਾਂ ਦਾ ਮਾੜਾ। ਤੇ ਗੁਰੂ ਅਮਰਦਾਸ ਕੀ ਕਹਿੰਦੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕਟੰਬ ਤੂੰ ਦੇਖਦਾ ਚੱਲੇ ਨਹੀਂ ਤੇਰੇ ਨਾਲੇ। ਸਮਝਾਉਣ ਦਾ ਢੰਗ, ਅਸੀਂ ਤਾਂ ਕਈ ਵਾਰੀ ਸਮਝਾਈਏ ਵੀ ਤਾਂ ਜਿੱਦਾਂ ਗਾਲਾਂ ਕੱਢਦੇ ਹਾਂ, ਕਿਤੇ ਰੱਬ ਦੀਆਂ ਗੱਲਾਂ ਵੀ ਕਰਦੇ ਹੋਈਏ ਤਾਂ ਜਿਵੇਂ ਕਿਤੇ ਗਾਲਾਂ ਕੱਢਦੇ ਹਾਂ ਅਗਲਿਆਂ ਸਾਹਮਣੇ ਬੈਠੀਆਂ। ਇੱਦਾਂ ਨਹੀਂ, ਪਿਆਰ। ਗੁਰੂ ਨਾਨਕ ਦੇ ਘਰ 'ਚ ਝਿੜਕ ਵੀ ਮਾਰਨੀ ਨਾ ਕਿਤੇ ਜੀ, ਅਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਤਾ ਕੀ ਆਖਦੀ ਮੇਰੇ ਸ਼ਹਿਨਸ਼ਾਹ, ਕਹਿੰਦੇ ਜੇ ਗੁਰ ਝਿੜਕੇ ਤਾਂ ਕੀ ਲੱਗਦਾ ਜੀ? ਆਹ ਆਖੋ ਸਤਨਾਮ ਸ਼੍ਰੀ। ਗੁਰੂ ਝਿੜਕੇ ਤਾਂ ਕੌੜਾ ਲੱਗੇ, ਗੁਰੂ ਝਿੜਕੇ ਤਾਂ ਮੈਨੂੰ ਗੁੱਸਾ ਚੜ ਜੇ, ਗੁਰੂ ਝਿੜਕਾ ਮਾਰੇ ਤਾਂ ਮੇਰੇ ਮੱਥੇ 'ਤੇ ਵੱਟ ਪੈ ਜਾਣ ਨਾ। ਕਹਿੰਦੇ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਸਤਿਗੁਰਾਂ ਤੇਰੀਆਂ ਝਿੜਕਾਂ ਵੀ ਮੈਨੂੰ ਮਿੱਠੀਆਂ ਲੱਗਦੀਆਂ, ਤੇਰੇ ਦਬਕੇ ਵੀ ਮੈਨੂੰ ਮਿੱਠੇ ਲੱਗਦੇ ਆ। ਤੂੰ ਜਿੰਨੀਆਂ ਮਰਜ਼ੀ ਝਿੜਕਾਂ ਮਾਰ, ਕਿਉਂਕਿ ਤੇਰੀ ਝਿੜਕਾਂ ਵਿੱਚ ਵੀ ਪਿਆਰ ਆ, ਤੇਰੀ ਝਿੜਕ ਦੇ ਵਿੱਚ, ਤੇਰੇ ਦਬਕਿਆਂ 'ਚ ਵੀ ਪਿਆਰ ਹੈ। ਇਹ ਬਾਣੀ ਦੇ ਬਚਨ ਆ ਜੀ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਮੇਰੇ ਦਾਤਾ ਜੇ ਤੂੰ ਮੈਨੂੰ ਬਖਸ਼ ਲਏ, ਇਹ ਤੇਰੀ ਵਡਿਆਈ ਹੈ। ਮੈਂ ਬਖਸ਼ਣ ਦੇ ਯੋਗ ਨਹੀਂ ਹੈਗਾ, ਮੈਂ ਏਡਾ ਵੱਡਾ ਪਾਪੀ ਹਾਂ, ਮੈਨੂੰ ਮੈਂ ਬਖਸ਼ਿਆ ਨਹੀਂ ਜਾ ਸਕਦਾ ਕਿਤੇ, ਇੰਨੇ ਗੁਨਾਹ ਵਾ ਮੇਰੇ ਕੋਲ। ਪਰ ਜੇ ਤੂੰ ਮੈਨੂੰ ਬਖਸ਼ ਲਏ ਤਾਂ ਇਹ ਤੇਰੀ ਵਡਿਆਈ, ਅਤੇ ਜੇ ਧੱਕਾ ਮਾਰ ਕੇ ਮੈਨੂੰ ਝਿੜਕਾਂ ਮਾਰੇ ਤਾਂ ਵੀ ਮਿੱਠਾ, ਤਾਂ ਵੀ ਮਿੱਠਾ। ਤੂੰ ਹੈ ਹੀ ਇੰਨਾ ਮਿੱਠਾ, ਤੂੰ ਹੈ ਹੀ ਇੰਨਾ ਪਿਆਰਾ, ਤੂੰ ਹੈ ਹੀ ਇੰਨਾ ਸਵਾਦਲਾ ਵਾਂ, ਤੇਰੀਆਂ ਝਿੜਕਾਂ ਵੀ ਮਿੱਠੀਆਂ ਲੱਗਦੀਆਂ। ਆਖੋ ਸਤਨਾਮ ਸ਼੍ਰੀ। ਗੁਰੂ ਦੀਆਂ ਬਾਤਾਂ ਸੱਜਣੋ, ਤੁਸੀਂ ਸ਼ਾਮ ਤੱਕ ਭਾਵੇਂ ਚੌਂਕੜੇ ਮਾਰ ਕੇ ਬੈਠੇ ਰਹੋ, ਇੰਨੀਆਂ ਮਿੱਠੀਆਂ ਬਾਤਾਂ ਉਹਦੀਆਂ। ਹੁਣ ਕੀ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ, ਵੇਖੋ ਉਹ ਲੋਕ ਕੰਮ ਕਿਹੜੇ ਕਰ ਰਹੇ ਆ, ਕੋਈ ਨਿਵਲ ਭੁਯੰਗਮ ਸਾਧੇ, ਕੋਈ ਨਾੜੀਆਂ ਘੁਮਾਈ ਜਾਂਦਾ, ਕੋਈ ਕੰਗਰੋੜ ਰਾਹੀਂ ਸਾਹ ਚੜ੍ਹਾਈ ਜਾਂਦਾ, ਕੋਈ ਵੇਦਾਂ ਸ਼ਾਸਤਰਾਂ ਦੇ ਸਲੋਕ ਪੜ੍ਹ ਪੜ੍ਹ ਕੇ ਉਚਾਰਨ ਕਰਕੇ ਉਹਨਾਂ ਦੇ ਵਿਚਾਰ ਕਰੀ ਜਾਂਦਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਇਹਦੇ ਨਾਲ ਰੱਬ ਨਹੀਂ ਮਿਲਦਾ, ਉਹ ਕਾਮੀ, ਉਹ ਕ੍ਰੋਧੀ ਬੰਦੇ ਆ, ਉਹ ਮੋਹ ਦੇ ਵਿੱਚ ਜਕੜੇ, ਉਹ ਲੋਭੀ ਹੰਕਾਰੀ ਇਨਸਾਨ। ਪਿਆਰੇ, ਹੇ ਮੇਰੇ ਪਿਆਰਿਆ, ਇਨ ਬਿਦ ਮਿਲਣ ਨਾ ਜਾਈ। ਹੇ ਮੇਰੇ ਪਿਆਰੇ, ਇੱਦਾਂ ਨਹੀਂ ਤੈਨੂੰ ਰੱਬ ਮਿਲਣਾ। ਮੈਂ ਕੀ ਇਹ ਕਰਮ ਅਨੇਕਾਂ, ਮੈਂ ਬੜਿਆਂ ਲੋਕਾਂ ਨੂੰ ਇਹੋ ਜਿਹੇ ਕੰਮ ਕਰਦੇ ਵੇਖਿਆ ਵਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਬੜਿਆਂ ਲੋਕਾਂ ਨੂੰ ਇਹੋ ਜਿਹੇ ਕਰਮ ਕਾਂਡ ਕਰਦਿਆਂ ਵੇਖਿਆ ਵਾ। ਹਾਰ ਪਰੇ ਉਹ ਸਵਾਮੀ ਕੈ ਦੁਆਰੇ, ਦੀਜੇ ਬੁੱਧ ਬਵੇਕਾ। ਕਰਨਾ ਕੀ ਹੈ ਜੀ? ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਸਾਰੇ ਪਾਸਿਆਂ ਤੋਂ ਹਾਰ ਕੇ ਨਾ ਜੀ, ਸਾਰੇ ਦਰ ਛੱਡ ਕੇ ਮੈਂ ਆਪਣੇ ਸਤਿਗੁਰ ਦਾ ਦਰ ਮੱਲ ਲਿਆ, ਆਪਣੇ ਮਾਲਕ ਦਾ ਦਰ ਮੱਲ ਲਿਆ, ਅਤੇ ਉਹਦੇ ਦਰ 'ਤੇ ਆਣ ਕੇ ਹੁਣ ਮੈਂ ਕੀ ਕਹਿੰਦਾ ਵਾਂ? ਹਾਰ ਪਰਿਓ ਸਵਾਮੀ ਕੈ ਦੁਆਰੇ। ਹੁਣ ਅਰਥ ਤਾਂ ਸਾਰਿਆਂ ਨੂੰ ਸਮਝ ਆਉਂਦਾ ਨਾ, ਇਹ ਸਾਰਿਆਂ ਪਾਸਿਆਂ ਤੋਂ ਹਾਰ ਕੇ ਮੈਂ ਮਾਲਕ ਦਾ ਦਰ ਮੱਲ ਲਿਆ। ਉਹਨੂੰ ਮੈਂ ਇੱਕ ਬੇਨਤੀ ਕੀਤੀ ਜੀ ਆਪਣੇ ਮਾਲਕ ਨੂੰ, ਕਿ ਦੀਜੇ ਬੁੱਧ ਬਵੇਕਾ। ਬੁੱਧ ਦਾ ਅਰਥ ਅਕਲ, ਦੀਜੇ ਮੈਨੂੰ ਦੇ ਉਹ ਬੁੱਧੀ, ਉਹ ਅਕਲ ਕਿਹੜੀ? ਬਵੇਕਾ, ਬਵੇਕ ਬੁੱਧੀ ਇਹਨੂੰ ਕਹਿੰਦੇ ਆ ਜੀ। ਦੀਜੇ ਬੁੱਧ ਬਵੇਕਾ, ਮੈਨੂੰ ਬਵੇਕ ਬੁੱਧੀ ਦੇ। ਬਵੇਕ ਬੁੱਧੀ ਉਸ ਬੁੱਧੀ ਨੂੰ ਕਹਿੰਦੇ ਆ, ਅਕਲ ਨੂੰ, ਜਿਸ ਵਿੱਚ ਚੰਗੇ ਅਤੇ ਮੰਦੇ ਦੀ ਪਰਖ ਕੀਤੀ ਜਾਂਦੀ ਹੈ। ਮੈਨੂੰ ਪਤਾ ਲੱਗ ਜੇ ਆਹ ਕੰਮ ਚੰਗਾ ਆ, ਇਹ ਮੈਂ ਕਰਨਾ ਵਾਂ, ਆਹ ਕੰਮ ਮੈਨੂੰ ਪਤਾ ਲੱਗ ਜੇ ਮਾੜਾ ਵਾ, ਮੈਂ ਨਹੀਂ ਕਰਨਾ, ਮੈਂ ਪਾਸੇ ਹਟ ਜਾਂ ਉਹਦੇ ਤੋਂ। ਇਹਨੂੰ ਬਵੇਕ ਬੁੱਧੀ ਕਹਿੰਦੇ ਆ, ਬਵੇਕ। ਅਰਦਾਸ ਕਰਦੇ ਆ, ਹੁਣੇ ਅਰਦਾਸ ਹੋਈ ਆ, ਸੱਤ ਦਾਨ ਜਿਹੜੇ ਅਰਦਾਸ 'ਚ ਮੰਗੇ ਜਾਂਦੇ ਨਾ ਜੀ ਰੋਜ਼, ਸੱਤ ਦਾਨ, ਉਹਨਾਂ 'ਚੋਂ ਇੱਕ ਦਾਨ ਆ ਬਵੇਕ ਦਾਨ। ਸਿੱਖ ਰੋਜ਼ ਸੱਤ ਦਾਨ ਮੰਗਦਾ ਗੁਰੂ ਕੋਲੋਂ ਜਦੋਂ ਆਪਾਂ ਅਰਦਾਸ ਕਰਦੇ ਹਾਂ। ਤੁਸੀਂ ਕੁਝ ਨਾ ਵੀ ਮੰਗਣਾ ਚਾਹੋ ਤਾਂ ਵੀ ਸਾਰਾ ਕੁਝ ਮੰਗ ਲੈਂਦੇ ਜੇ ਤੁਸੀਂ। ਅਰਦਾਸ ਦਾ ਵਿਧਾਨ ਹੀ ਇਹੋ ਜਿਹਾ ਬਣਾਇਆ। ਇਹ ਸੱਤ ਦਾਨ ਜੇ, ਇਹਨਾਂ 'ਚ ਇੱਕ ਵਿਵੇਕ ਦਾਨ ਵੀ ਆਏਗਾ, ਪਰ ਮੈਂ ਸੱਤੇ ਦੇ ਸੱਤੇ ਇੱਕੋ ਵਾਰੀ ਆਪ ਜੀ ਨਾਲ ਸਾਂਝੇ ਕਰ ਦੇਣੇ। ਅਰਦਾਸ ਰੋਜ਼ ਕਹਿੰਦੇ ਹੋ ਤੁਸੀਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਵਿਵੇਕ ਦਾਨ, ਵਿਸਾ ਦਾਨ, ਜਿਹੜੇ ਜਿਹੜੇ ਦਾਨ ਹੁਣ ਆਈ ਜਾਂਦੇ ਆ, ਧਿਆਨ ਨਾਲ ਸੁਣ ਲਿਓ ਗੱਲ, ਫਿਰ ਸਾਂਝੇ ਕਰ ਦੇਗਾ। ਜਿਹੜੇ ਜਿਹੜੇ ਦਾਨ ਆਈ ਜਾਂਦੇ ਆ, ਆਪਾਂ ਕੁਛ ਨਾ ਵੀ ਮੰਗਣਾ ਚਾਹੀਏ ਗੁਰੂ ਕੋਲੋਂ ਸੱਜਣੋ, ਤੁਸੀਂ ਸਾਰਾ ਕੁਝ ਮੰਗ ਲੈਂਦੇ ਜੇ ਮਾਲਕ ਕੋਲ। ਅਰਦਾਸ ਦਾ ਢੰਗ ਹੀ ਇਹੋ ਜਿਹਾ ਬਣਾਤਾ। ਸਿੱਖਾਂ ਨੂੰ ਸਿੱਖੀ, ਫਿਰ ਸੁਣ ਲੈਣੇ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ। ਛੇ ਹੋ ਗਏ, दाना सिरदान नामदान, दाना सिरदान, दाना दा श्रोमणी दान, सब तो उत्तम दान केड़ा नामदान। इहदे च चौथे नंबर ते आया सी विवेक दान, हार परयो स्वामी कै द्वारे दीजे बुद्ध विवेका, मैनू विवेक बुद्धि बख्शो दाता जी, मैनू पता लग जे केड़े काम चंगे आ ते केड़े मंदे आ, केड़ा राह चंगा वा ते केड़ा मंदा वा, केड़े रस्ते ते मैं तुरना वा ते केड़े रस्ते ते मैं नहीं तुरना, की मैं खाना वा ते की नहीं खाना, केड़े कर्म मैं करने आ ते केड़े नहीं करने, केड़े पासे मेरे पैर तुरन ते केड़े पासियों रोक जान, ए मैनू अकल बख्श दे। रहाओ मोन पयो कर पाती रहो नगन फिरयो बन माई, ये सारे ढंग दसणगे हुण कि इन्हां नाल रब नहीं गा मिलदा, परमेश्वर नाल सांझ नहीं पै सकती इन्हां नाल, किहड़े किहड़े जी मोन पयो, मोनी कई बंदे कहिंदे अहीं बोलदे नहीं गए, मोन धारिया इन्हां ने। गुरु अर्जन देव साहिब कहिंदे रब नूं मिलण दा साधन नहीं गए, जबान उहने बोलण वास्ते दित्ती है, रब दे गीत गाओ इहदे नाल। मोन पयो करपाती रहो, करपाती कर हाथ नूं कहिंदे आ, कर पाती पाती पत्तर नूं कहिंदे आ, जिवें पतला होंदी ना कोई चीज़ उहदे ते पा के खाने आपां, कर पाती कट्ठा वा शब्द है। मोन पयो कई मोने साधु बन गए, करपाती रहो एहो जे साधु कई तुहानूं मिलणगे दुनिया च, उह कहिंदे अहीं किसे भांडे विच नहीं रोटी खांदे, भांडे च बर्तन च नहीं असीं कुछ खांदे पीते, उन्होंने हत्थां नूं ही बर्तन बनाया वा अपने, साढ़े हाथ ते रख दो जी रोटी, इहदे उत्ते ही दाल पा दो, इहदे उत्ते सब्जी पा दो, इदां ही अहीं खा लैणा, भांडे च नहीं अहीं खांदे, इदां दे वी तुहानूं मिलदे दुनिया च। मोनी लोक जिन्हें मोन धारिया, कर पाती हत्थां नूं ही भांडा बना लिया, नगन फिरेओ नगन नांगे साधु ये भी मिलणगे तुहानूं दुनिया च, बन माही बन जंगल नूं कहिंदे आ, जंगलां च तुरे फिरदे कई, ये सारिआं दा हुण जिक्र कर रहे महाराज। कहिंदे तट तीर्थ सब धरती भ्रमिओ, तट कहिंदे कंढे नूं, तीर्थां दे कंढियां ते बह गए कई लोग जाके, कोई बनारस बह गया, कोई हरिद्वार बह गया जाके, कोई जमुना दे किनारे, कोई गंगा दे किनारे बह गया जाके, धार्मिक स्थान तट तीर्थ तीर्थां दे तट दे उत्ते कंढे दे उत्ते बह गए जाके, भी असीं तीर्थां ते वसदे हां, सब धरती भ्रमिओ, ते कई इहो जिहे धरती दा रटण ही करदे फिरदे आ, इस तीर्थ ते नहालणा, उह तीर्थ ते नहालणा, उत्थे चल जाणा, उत्थे चल जाणा। गुरु अर्जन देव कहिंदे दुबदा छुटके नहीं, तेरी दुबदा नहीं मुखी अंदरों, जिथे मर्जी भज ला, जबान चुप करके ते मोनी साधु बन गया तू, जबान ते चुप कर गई तेरी, जबान तो बोलदा नहीं, भी मोन धारिया बाबा जी ने, यह मोनी साधु आ। गुरु अर्जन देव कहते मन ते बोलनों हटिया नहीं, अजे इनू चुप करा, जबान नू नहीं चुप करा, जबान नाल नाम जपना सी, जबान नाल रब की उस्तत करनी सी, जबान नाल रब दे गीत गाउणे सी, जबान नाल आ दुनिया नूं भी रब दे रस्ते ते तोरन वाले बचन बोलने सीगे, तू जबान चुप कराती आ, मन ते बोलदा ही आ, भुख लगदी जिन्ना मोन धारिया, मोनी साधु है जी, इशारा करके चेलिया नूं आले दुआले दे कहिंदा रोटी दो, अंदरों मन बोलिया भुख लगी आ, पानी पियाओ इशारे करदा, गिलास पानी दा दो, मन ते बोलदा ही है ना, कहिंदे इहनूं चुप करा, इह विकारां वाले पासे इहदे च भैड़ियां सोचां ना उठण, मन नूं मोनी बणाउणा ही तो जबान चुप कर राती है। वेखो किड्डे प्यारे बचन गुरु अर्जन देव साहिब महाराज कहिंदे किहड़े किहड़े पासे तुर पिया तूं, किहड़ा धर्म दा राह सी ते तूं की अपना लिया। अगली गल सुणियो, मन कामना तीर्थ जाए बस्यो सिर करवत तराए, मन दियां कई इच्छा कामना लैके तीर्थां ते जाके बह गया, इत्थे मेरी इच्छा पूरी हो चुकी, सिर करवत तराए, करवत आरे नूं कहिंदे, आरे नूं। एक मिंट दी गल आ, बनारस दे विच ना, इंडिया दे विच उत्तर प्रदेश यूपी च एक शहर आ बनारस कांशी, हिंदू मत दे ब्राह्मणा ने उत्थे पता की कीता जी, एक वारी समा आया आरा लाता उन्होंने उत्थे, आरा आ चीरन वाला लकड़ा, चीरन वाला आरा हुंदा जिवें, करवत कहिंदे इहनूं, करवत शिवजी दा आरा, शिव करवत उहनूं कहिंदे, शिव करवत शिवजी दा आरा, जिन्हें शिवां दी पुरी च जाणा, जिहड़े बंदे ने शिवजी दी पुरी च जाणा मुक्त होणा, जिन्हें स्वर्गां च जाणा, उह अपनी जमीन जायदाद प्रॉपर्टी माया जिन्नी हैगी उहदे को ਉਹ ਪੰਡਤਾਂ ਨੂੰ ਬ੍ਰਾਹਮਣ ਨੂੰ ਦਾਨ ਕਰ ਦਿਓ, ਆਪਣੇ ਆਪ ਨੂੰ ਇਸ ਆਰੇ ਨਾਲ ਚਰਵਾ ਲਓ, ਚੀਰੇ ਜਾਓ ਆਰੇ ਨਾਲ, ਤੁਹਾਨੂੰ ਸਵਰਗ ਮਿਲ ਜਾਏਗਾ। ਅਤੇ ਭੋਲੇ ਭਾਲੇ ਲੋਕ ਵੇਖੋ ਹੁਣ ਕਿਹਨੂੰ ਨਹੀਂ ਪਤਾ ਲੱਗਦੀ ਇਹ ਗੱਲ ਵੀ ਐਵੇਂ ਉਹ ਜ਼ਮੀਨ ਜਾਇਦਾਦ ਪਤਾ ਕਿਹਨੂੰ ਦੇ ਦਿਓ, ਪੰਡਿਤ ਨੂੰ, ਬ੍ਰਾਹਮਣ ਨੂੰ। ਅਤੇ ਬ੍ਰਾਹਮਣ ਨੂੰ ਕਹੋ ਵੀ ਤੂੰ ਚੀਰ, ਤੂੰ ਤੈਨੂੰ ਚੀਰਦੇ ਆਈ, ਚੱਲ ਲਿਆ ਆਪਣਾ ਸਾਰਾ ਕੋਈ ਸਾਨੂੰ ਦੇ, ਅਸੀਂ ਤੈਨੂੰ ਚੀਰਦੇ, ਤੈਨੂੰ ਤੈਨੂੰ ਨਹੀਂ ਸਵਰਗ ਚਾਹੀਦਾ। ਕਿੱਦਾਂ ਦੇ ਲੋਕ ਹੋਣਗੇ, ਅਤੇ ਉਹ ਜਾਲ 'ਚ ਫਸਾਉਣ ਵਾਲੇ ਬੰਦੇ ਜਿਹੜੇ ਉਹ ਕਿਹੋ ਜਿਹੇ ਹੋਣਗੇ, ਇੱਦਾਂ ਫਸਦੇ ਰਹੇ ਲੋਕ। ਮੈਂ ਬਨਾਰਸ ਗਿਆ ਵਾਂ, ਅੱਜ ਕੱਲ੍ਹ ਉਸ ਸ਼ਹਿਰ ਦਾ ਨਾਂ ਵਾਰਾਨਸੀ ਆ, ਬਨਾਰਸ ਨੂੰ ਹੁਣ ਵਾਰਾਨਸੀ ਉਹਦਾ ਨਾਂ ਰੱਖ ਦਿੱਤਾ। ਉਹਨਾਂ ਦਾ ਖਿਆਲ ਸੀ ਇਹ ਵੀ ਜਿਹੜੇ ਬਨਾਰਸ 'ਚ ਮਰਦੇ ਆ ਨਾ ਲੋਕ, ਉਹ ਸਵਰਗ ਨੂੰ ਜਾਂਦੇ, ਬਨਾਰਸ 'ਚ ਮਰਨਾ ਸਵਰਗਾਂ ਨੂੰ ਚੱਲ ਜਾਈਦਾ। ਉੱਥੇ ਮੈਂ ਸ਼ਮਸ਼ਾਨ ਘਾਟ ਵੀ ਇੱਕ ਵੇਖ ਕੇ ਆਇਆ, ਆ ਤੁਸੀਂ ਉਹਨੂੰ ਫਿਊਨਲ ਹੋਮ ਕਹਿ ਦਿੰਦੇ ਜੇ, ਸ਼ਮਸ਼ਾਨ ਘਾਟ ਸਿਵਿਆਂ 'ਚ ਬੜੀ ਲੰਮੀ ਲਾਈਨ ਲੱਗੀ ਉੱਥੇ ਸਾਰਾ ਦਿਨ, ਕੀ ਰਾਤ 24 ਘੰਟੇ ਉੱਥੇ ਸਿਵੇ ਬਲਦੇ ਹੀ ਰਹਿੰਦੇ ਆ ਸ਼ਮਸ਼ਾਨ ਘਾਟ 'ਚ। ਅਤੇ ਦੋ ਦੋ ਚਾਰ 400 ਮੀਲ ਤੋਂ ਲੋਕ ਡੈੱਡ ਬੋਡੀ ਜਿਹੜੀਆਂ ਲਾਸ਼ਾਂ ਉਹ ਲੈ ਕੇ ਆਉਂਦੇ, ਉੱਥੇ ਗੱਡੀਆਂ ਦੇ ਉੱਤੇ ਲੱਦੀਆਂ ਭਜਾਈ ਫਿਰਦੇ ਗੱਡੀਆਂ, ਲਾਈਨਾਂ ਲੱਗੀਆਂ ਉੱਥੇ ਲੋਕਾਂ ਦੀਆਂ। ਉਹ ਕਹਿੰਦੇ ਜੀ ਅਸੀਂ ਇੱਕ ਆ ਬੰਦਾ ਮਰ ਗਿਆ ਅਤੇ ਲੈ ਕੇ ਆਏ ਇਹਨੂੰ ਸਾੜਨਾ ਇੱਥੇ ਅਸੀਂ ਉਹਨੂੰ। ਉਹ ਕਹਿੰਦੇ ਜੀ ਤੁਹਾਡੀ ਫਿਰ ਕੱਲ੍ਹ ਨੂੰ ਵਾਰੀ ਆਊਗੀ, ਕੱਲ੍ਹ ਨੂੰ, ਪਰਸੋਂ ਨੂੰ ਵਾਰੀ ਆਊਗੀ ਤੁਹਾਡੀ। ਏਡੇ ਏਡੇ ਸ਼ਮਸ਼ਾਨ ਘਾਟ ਉੱਥੇ ਬਣੇ, ਜਿੰਨਾ ਮਰਜ਼ੀ ਪ੍ਰਚਾਰ ਕਰ ਲਈਏ। ਮੈਂ ਬਥੇਰਾ ਉੱਥੇ ਦੋ ਤਿੰਨ ਦਿਨ ਕਹਿੰਦਾ ਕਹਿੰਦਾ ਰਿਹਾ, ਕੋਈ ਆਖੇ ਲੱਗਦਾ ਕਿਤੇ? ਕਹਿੰਦੇ ਜੀ ਇੱਥੇ ਇਹਦਾ ਸੰਸਕਾਰ ਕਰਤਾ ਅਤੇ ਸਵਰਗਾਂ ਨੂੰ ਚੱਲ ਜੂ ਸਾਡਾ ਬਾਪੂ। ਏਡੇ ਕਰਮਕਾਂਡ ਦੁਨੀਆਂ 'ਚ ਚੱਲੇ ਵੇਖੋ ਤੁਸੀਂ। ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਮਨ ਕਾਮਨਾ ਤੀਰਥ ਜਾਏ ਬਸੇ ਉਹ ਸਿਰ ਕਰਵਤ ਤਰਾਏ, ਕਰਵਤ ਆਰੇ ਨੂੰ ਕਹਿੰਦੇ। ਸਭ ਕੁਝ ਪੰਡਤਾਂ ਬਾਹਮਣਾਂ ਨੂੰ ਦਾਨ ਕਰ ਦਿੱਤਾ ਅਤੇ ਆਰੇ ਨਾਲ ਚਰਾ ਲਿਆ ਵੀ ਸਵਰਗ ਮਿਲ ਜੂ। ਗੁਰੂ ਨਾਨਕ ਅਰਜਨ ਦੇਵ ਸਾਹਿਬ ਕਹਿੰਦੇ ਮਨ ਕੀ ਮੈਲ ਨਾ ਉਤਰਾਏ ਬਿਦ, ਜੇ ਲੱਖ ਯਤਨ ਕਰਾਏ। ਇਹੋ ਜਿਹੇ ਲੱਖਾਂ ਯਤਨ ਕਰੀ ਜਾ, ਮਨ ਦੀ ਮੈਲ ਨਹੀਂ ਉਤਰ ਸਕਦੀ। ਕਲਕ ਕਾਮਣੀ ਹੈਵਰ ਗੈਵਰ ਬਹੁ ਬਿਦ ਦਾਨ ਦਤਾਰਾ, ਤਰ੍ਹਾਂ ਤਰ੍ਹਾਂ ਦੇ ਦਾਨ ਕਰਨੇ। ਕਿਹੜੀਆਂ ਕਿਹੜੀਆਂ ਚੀਜ਼ਾਂ ਦਾਨ ਕਰਨੀਆਂ ਜੀ? ਕਨਕ ਕਾਮਣੀ, ਕਨਕ ਸੋਨੇ ਨੂੰ ਕਹਿੰਦੇ ਆ, ਸੋਨਾ ਦਾਨ ਕਰਨਾ। ਕਾਮਣੀ ਇਸਤਰੀ, ਹੈਵਰ ਸੋਹਣੇ ਘੋੜੇ, ਗੈਵਰ ਸੋਹਣੇ ਹਾਥੀ। ਕਹਿੰਦੇ ਸਾਰੇ ਦਾ ਸਾਰਾ ਕੁਝ ਦਾਨ ਕਰੀ ਜਾ। ਅੰਨ ਬਸਤਰ ਭੂਮ ਬਹੁ ਅਰਪੇ, ਅੰਨ ਬਸਤਰ ਭੂਮ ਜ਼ਮੀਨ ਨਹਿ ਮਿਲੀਏ ਹਰ ਦੁਆਰਾ, ਇਹਦੇ ਨਾਲ ਹਰੀ ਦਾ ਦਰ ਰੱਬ ਦਾ ਘਰ ਨਹੀਂ ਮਿਲ ਸਕਦਾ। ਪੂਜਾ ਅਰਚਾ ਬੰਧਨ ਡੰਡੌਤ, ਖਟ ਕਰਮਾ ਰਤ ਰਿਤ। ਪੂਜਾ ਅਰਚਾ, ਮੂਰਤੀਆਂ ਆਦਿਕਾਂ ਦੀ ਦੀਵੇ ਜਗਾ ਕੇ ਧੂਫ ਧਖਾ ਕੇ ਆਰਤੀ ਕਰਨੀ, ਪੂਜਾ ਕਰਨੀ, ਪੂਜਾ ਅਰਚਾ ਕਹਿੰਦੇ ਇਹਨੂੰ। ਬੰਦਨਾ ਕਰਨੀਆਂ, ਲੰਮੇ ਪੈ ਪੈ ਕੇ ਡੰਡੌਤਾਂ ਕਰਨੀਆਂ। ਖਟ ਕਰਮਾ, ਬ੍ਰਾਹਮਣ ਦੇ ਕਰਨ ਵਾਲੇ ਕੰਮ ਆ ਜੀ ਇਹ। ਖੱਟ ਦਾ ਅਰਥ ਹੁੰਦਾ ਛੇ, ਗਿਣਤੀ 'ਚ ਛੇ। ਖਟ ਕਰਮਾ ਰਤ ਰਿਤ, ਇਹੋ ਜਿਹੇ ਛੇ ਕੰਮ ਬ੍ਰਾਹਮਣਾਂ ਵਾਲੇ ਵੀ ਤੂੰ ਕਰੀ ਜਾ। ਉਹਨਾਂ ਦੇ ਛੇ ਕੰਮ ਆ, ਬ੍ਰਾਹਮਣ ਨੂੰ ਹੁਕਮ ਆ ਵੀ ਉਹਨੇ ਛੇ ਕੰਮ ਕਰਨੇ ਹੈ। ਵਿੱਦਿਆ ਪੜ੍ਹਨੀ, ਵਿੱਦਿਆ ਪੜ੍ਹਾਉਣੀ, ਜੱਗ ਕਰਨਾ ਅਤੇ ਜੱਗ ਕਰਾਉਣਾ, ਦਾਨ ਦੇਣਾ ਅਤੇ ਦਾਨ ਲੈਣਾ, ਇਹ ਬ੍ਰਾਹਮਣ ਦੇ ਹਿੱਸੇ ਆਏ। ਇਸ ਸਿਮਰਤੀਆਂ ਸ਼ਾਸਤਰਾਂ 'ਚ ਲਿਖੇ ਆਏ। ਗੁਰੂ ਅਰਜਨ ਦੇਵ ਕਹਿੰਦੇ ਜਿੰਨੇ ਮਰਜ਼ੀ ਜੱਗ ਕਰੀ ਜਾ ਅਤੇ ਕਰਾਈ ਜਾ, ਜਿੰਨੇ ਮਰਜ਼ੀ ਦਾਨ ਲਈ ਜਾ ਅਤੇ ਦਾਨ ਦੇਈ ਜਾ, ਜਿੰਨੇ ਮਰਜ਼ੀ ਵਿੱਦਿਆ ਪੜ੍ਹਾਈ ਜਾ ਅਤੇ ਵਿੱਦਿਆ ਦੂਸਰਿਆਂ ਕੋਲੋਂ ਪੜ੍ਹੀ ਜਾ। ਜੇ ਮਨ ਦੀ ਮੈਲ ਨਹੀਂ ਲੱਤੀ, ਰੱਬ ਦੇ ਘਰ ਨਹੀਂ ਪ੍ਰਵਾਨ ਹੋਣਾ। ਹਾਂ ਹਾਂ ਕਰਤ ਬੰਧਨ ਮੈਂ ਭਰਿਆ, ਨਹਿ ਮਿਲੀ ਹੈ ਇਹ ਜੁਗਤਾ। ਹਉਮੈ ਹੰਕਾਰ ਦੇ ਵਿੱਚ ਹੀ ਦਿਨੋ ਦਿਨ ਗਰੱਸੀ ਦਾ ਜਾਣਾ, ਇਹ ਜੁਗਤ ਰੱਬ ਨੂੰ ਮਿਲਣ ਦੀ ਨਹੀਂ ਗੀ। ਜੋਗ ਸਿੱਧ ਆਸਣ 84 ਇਹ ਵੀ ਕਰ ਰਿਹਾ। ਜੋਗੀਆਂ ਵਾਲੇ 84 ਤਰ੍ਹਾਂ ਦੇ ਆਸਣ ਆ ਜੋਗੀਆਂ ਦੇ, ਜਿਹੜੇ ਉਹ ਕਰਦੇ ਆ, ਜਿਵੇਂ ਸ਼ੁਰੂ 'ਚ ਮੈਂ ਬੇਨਤੀ ਕੀਤੀ ਸੀ। ਜੋਗ ਸਿੱਧ ਆਸਣ 84, ਜੋਗੀ ਲੋਕ, ਸਿੱਧ ਲੋਕ ਤਰ੍ਹਾਂ ਤਰ੍ਹਾਂ ਦੇ 84 ਤਰ੍ਹਾਂ ਦੇ ਆਸਣ ਵੀ ਕਰਦੇ, ਇਹ ਵੀ ਕਰ ਰਿਹਾ। ਵੱਡੀ ਆਰਜਾ ਫਿਰ ਜਨਮੇ, ਵੱਡੀਆਂ ਵੱਡੀਆਂ ਉਮਰਾਂ ਭੋਗ ਲੀਆਂ। ਪਾਤਸ਼ਾਹ ਕਹਿੰਦੇ ਹਰ ਸਿਉ ਸੰਗ ਨਾ ਗਹਿਆ, ਮੁੜ ਮੁੜ ਕੇ ਜੰਮਣਾ ਮਰਦਾ ਹੀ ਰਹਿਣਾ ਹੀ, ਤੂੰ ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਵਾ, ਨਰਕ ਘੋਰ ਕਾ ਦੁਆਰ। ਰਾਜਿਆਂ ਵਾਲੀਆਂ ਲੀਲਾ, ਰਾਜਿਆਂ ਵਾਲੇ ਰੰਗ ਤਮਾਸ਼ੇ ਤੇਰੇ ਕੋਲ ਹੋਣ। ਕਰਿਆ ਹੁਕਮ ਅਫਾਰਾ, ਆਫਰ ਆਫਰ ਕੇ ਲੋਕਾਂ ਨੂੰ ਹੁਕਮ ਕਰੇ ਹੰਕਾਰ 'ਚ, ਮੈਂ ਰਾਜਾ, ਮੰਨੋ ਮੇਰਾ ਹੁਕਮ ਬਈ। ਇਹੋ ਜਿਹੇ ਹੁਕਮ ਜਿਹੜੇ ਤੇਰੇ ਕੋਈ ਮੋੜ ਨਾ ਸਕਦਾ ਹੋਵੇ, ਸਾਰੇ ਹੱਥ ਜੋੜ ਕੇ ਕਹਿਣ, ਸਾਤਿਆ ਜੀ ਤੁਹਾਡਾ ਹੁਕਮ ਮੰਨਦੇ ਹਾਂ ਜੀ, ਐਡਾ ਤਕੜਾ ਰਾਜਾ ਅਤੇ ਰਾਜਿਆਂ ਵਾਲੀਆਂ ਲੀਲਾ ਵੀ ਤੇਰੇ ਕੋਲ ਹੋਣ, ਸੇਜ ਸੋਹਣੀ ਚੰਦਨ ਚੋਵਾ, ਸੋਹਣੀਆਂ ਸੇਜਾਂ ਹੋਣ, ਸੁੰਦਰ ਇਸਤਰੀਆਂ ਹੋਣ, ਚੰਦਨ ਚੋਵਾ ਤਰ੍ਹਾਂ ਤਰ੍ਹਾਂ ਦੀਆਂ ਚੰਦਨ ਅਤੇ ਅਤਰ ਦੀਆਂ ਸੁਗੰਧੀਆਂ ਵੀ ਹੋਣ ਤੇਰੇ ਘਰ, ਨਰਕ ਘੋਰ ਕਾ ਦੁਆਰ, ਰੱਬ ਦੀ ਯਾਦ ਨਹੀਂ ਹੈ ਅਤੇ ਨਰਕ ਦੇ ਵਿੱਚ ਹੀ ਡਿੱਗਾ ਹੋਇਆ, ਨਰਕ ਦਾ ਦਾਰੀ ਮਿਲੂਗਾ, ਪਰਮਾਤਮਾ ਦਾ ਘਰ ਨਹੀਂ ਮਿਲ ਸਕਦਾ। ਪਾਤਸ਼ਾਹ ਕਹਿੰਦੇ ਜੇ ਰੱਬ ਦੀ ਯਾਦ ਨਹੀਂ। ਪੁੱਛਿਆ ਮਹਾਰਾਜ ਕਰੀਏ ਕੀ ਫਿਰ, ਹੁਣ ਖਿਆਲ ਕਰਿਓ, ਹੁਣ ਇਹ ਸਾਰੇ ਕਰਮਕਾਂਡ ਦੱਸ ਦਿੱਤੇ ਨਾ, ਅਤੇ ਕਰਨਾ ਕੀ ਫਿਰ, ਉਹ ਵੀ ਤਾਂ ਦੱਸੋ ਨਾ ਮਹਾਰਾਜ ਫਿਰ, ਜੇ ਇਹਨਾਂ ਚੀਜ਼ਾਂ ਨਾਲ ਰੱਬ ਨਹੀਂ ਮਿਲ ਸਕਦਾ। ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮ, ਆ ਜਿੱਥੇ ਤੁਸੀਂ ਬੈਠੇ ਹੋ, ਕਹਿੰਦੇ ਸਾਧ ਸੰਗਤ ਚ ਆ ਕੇ ਰੱਬ ਦੀ ਕੀਰਤੀ ਕਰਿਆ ਕਰੋ, ਪਰਮਾਤਮਾ ਦਾ ਜਸ ਸਾਧ ਸੰਗਤ ਵਿੱਚ ਬਹਿ ਕੇ ਕਰਿਆ ਕਰੋ, ਇਹ ਸਭ ਤੋਂ ਸ਼੍ਰੋਮਣੀ ਕੰਮ ਆ, ਸਭ ਤੋਂ ਵਧੀਆ ਕੰਮ ਆ, ਨਾਲੇ ਸੁਖਾਲਾ ਸੌਖਾ, ਨਾਲੇ ਸਭ ਤੋਂ ਸ਼੍ਰੋਮਣੀ। ਸਾਧ ਸੰਗਤ ਚ ਆ ਕੇ ਪ੍ਰਭੂ ਦੀ ਕੀਰਤੀ ਕਰਨੀ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ, ਪਰ ਇਹ ਦਾਤ ਸਾਰਿਆਂ ਨੂੰ ਨਹੀਂ ਮਿਲਦੀ। ਸਾਧ ਸੰਗਤ ਚ ਬਹਿ ਕੇ ਰੱਬ ਦੇ ਗੀਤ ਗਾਉਣੇ ਸਾਰਿਆਂ ਦੇ ਹਿੱਸੇ ਨਹੀਂ ਆਇਆ, ਇਹ ਉਹਨਾਂ ਦੇ ਉੱਤੇ ਬਖਸ਼ਿਸ਼ ਆ ਜਿਹਨਾਂ ਦੇ ਮੱਥੇ ਤੇ ਕੋਈ ਪੂਰਬਲੇ ਚੰਗੇ ਕਰਮ ਲੇਖ ਲਿਖੇ ਆ। ਤੇ ਜਿਹੜਾ ਗੁਰੂ ਦਾ ਪਿਆਰਾ ਨਾ, ਤੇਰੋ ਸੇਵਕ ਇਹ ਰੰਗ ਮਾਤਾ, ਜਿਹੜਾ ਪ੍ਰਭੂ ਤੇਰਾ ਸੇਵਕ ਹੈ ਨਾ, ਤੇਰਾ ਪਿਆਰਾ, ਉਹ ਇਸੇ ਰੰਗ ਦੇ ਵਿੱਚ, ਇਸੇ ਪਿਆਰ ਵਿੱਚ ਹੀ ਮਸਤ ਆ। ਭਇਓ ਕਿਰਪਾਲ ਦੀਨ ਦੁੱਖ ਭੰਜਣ, ਹਰ ਹਰ ਕੀਰਤਨ ਇਹੋ ਮਨ ਰਾਤਾ। ਪਰਮਾਤਮਾ ਉਹਨਾਂ ਤੇ ਕਿਰਪਾਲੂ ਆ, ਉਹ ਦੁੱਖ ਭੰਜਣ, ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਪਰਮੇਸ਼ਰ ਉਹਨਾਂ ਤੇ ਰਹਿਮਤ ਕਰ ਦਿੰਦਾ। ਹਰ ਹਰ ਕੀਰਤਨ ਇਹੋ ਮਨ ਰਾਤਾ, ਉਹਨਾਂ ਦਾ ਮਨ ਪਰਮਾਤਮਾ ਦੀ ਕੀਰਤੀ ਵਿੱਚ ਹੀ ਰਤਿਆ ਹੋਇਆ ਹੈ। ਇਸ ਲਈ ਕਰਨ ਯੋਗ ਕੰਮ ਕਿਹੜਾ ਵਾ, ਸਾਧ ਸੰਗਤ ਚ ਆਈਏ, ਪਰਮੇਸ਼ਰ ਦੇ ਗੀਤ ਗਾਈਏ, ਨਾਮ ਸਿਮਰਨ ਨਾਲ ਪਿਆਰ ਬਣਾਈਏ, ਅਤੇ ਗੁਰੂ ਦੇ ਆਸ਼ੇ ਤੇ ਚੱਲ ਕੇ ਨਾਮ ਬਾਣੀ ਨਾਲ ਕਿਰਤ ਕਰਦੇ ਹੋਏ ਵੀ, ਗ੍ਰਸਥ ਜੀਵਨ ਵਿੱਚ ਰਹਿੰਦੇ ਹੋਏ ਵੀ ਧਰਮ ਦੀ ਕਿਰਤ ਕਰਕੇ ਵੰਡ ਕੇ ਛਕੀ ਜਾਓ, ਅਤੇ ਸਾਧ ਸੰਗਤ ਵਿੱਚ ਆ ਕੇ ਗੁਰੂ 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 ਪਿਆਰ ਵਿੱਚ ਭਿੱਜ ਕੇ ਜਪੀ ਜਾਓ, ਫਿਰ ਆ ਵੀ ਲੋਕ ਸਫਲਾ ਅਤੇ ਪਰਲੋਕ ਵੀ ਸੁਹੇਲਾ ਹੋ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।